国际。बंधन अनेक बार सर्व कला समरथ डोलन ते राखो प्रभु नानक देकर हाथ सेख हयाथी जगना कोई थिर रहया जिस आसन हम बैठे केते बैस गया तू सुल्तान कहा हौ मिया तेरी कवन बड़ाई जो तू देह सो कहा स्वामी मैं मूर्ख कहना जाई तेरे गुण गावा देह बुझाई जैसे सच में रहो रजाई जाही कुल ते प्रगट होए ताही कुल को नाम पुन द्वादश गोरिंड को मेरी है प्रणाम पई परापत मानुख देहुरिया गोविंद मिलन की ए तेरी बरिया पई परापत मानुख देहुरिया गोविंद मिलन की ए तेरी बरिया
पई परापत मानुख देहुरिया गोविंद मिलन की ए तेरी बरिया पई परापत मानुख देहुरिया गोविंद मिलन की ए तेरी बरिया
पई परापत मानुख देहुरिया गोविंद मिलन की ए तेरी बरिया
परापत मानुख देहुरिया गोविंद मिलन की ए तेरी बरिया पई परापत मानुख देहुरिया गोविंद मिलन की ए तेरी बरिया
पई परापत मानुख देहुरिया पई परापत मानुख देहुरिया
पई परापत मानुख
मेला
गोविंद मिलन की तेरी बरिया, गोविंद मिलन की तेरी बरिया,
गोविंद मिलन की तेरी बरिया, गोविंद मिलन की तेरी बरिया,
गोविंद मिलन की तेरी बरिया, गोविंद मिलन की तेरी बरिया।
पई प्राप्त मानुख दे हुरिया, गोविंद मिलन की यह तेरी बरिया। अवर काज तेरे किते ना काम, मिल साध संगत पाज केवल नाम। सतगुरु जी दे पावन पवित्र दरबार विच उपस्थित जिन्हें को आपा शरीर इत्थे बैठे हैं, रसना पवित्र करिए सब गज क्या खो। धन श्री सतगुरु राम सिंह सच्चे
पातशाह।
फिर एक बार गज क्या खो। धन श्री सतगुरु जगजीत सिंह सच्चे पातशाह।
धन श्री सतगुरु जगजीत सिंह।
मौके दे सतगुरु दा नाम लईए। पातशाह कहिंदे ने जिन्नी तुदनो धन कहिया तिन जम नेड़ ना आया। जेड़े सतगुरां नूं धन आखदे ने जम उन्हां दे नेड़े नहीं आउंदा। मौके दे सतगुरु दा नाम लईए सब गज क्या खो। धन श्री सतगुरु उदय सिंह सच्चे पातशाह।
धन श्री सतगुरु उदय सिंह सच्चे पातशाह जी।
अज दा ए दीवान संतां प्रीतम सिंह हुरां दी याद विच आपां इत्थे एकत्र होए आ। कुछ दिन पहला ही सानू विछोड़ा दे गए ने सतगुरु राम सिंह सच्चे पातशाह। अकाल पुरख वालों जिहड़ी उन्हां नूं आयु मिली सी, उस आयु नूं भोग के उन्हां ने अकाल चलाना कीता। सो उन्हां दे निमित्त असी कुछ अर्जां करांगे। उन्हां दे जीवन विच्चों सानू कुछ चीजां बहुत वधिया सिखण वास्ते मिलणगियां। मैं टेक लई है भई प्राप्त मानुख दे हुरिया, गोविंद मिलन की एह तेरी बरिया। सतगुरु अर्जन देव सच्चे पातशाह आसा राग विच पातशाह कहिंदे ने भई प्राप्त मानुख दे हुरिया, ए मनुख मनुखा दे ही तेरे हाथ लग गई है। केड़ी मनुखा दे ही? ओ मनुखा दे ही जिन्हों देवते तरसते फिरदे ने। ए बड़े चिरां तो बाद मिली है तैनू, इस तरह नहीं मिली। पातशाह इक थां कहिंदे ने किन्ने चिर बाद मिली है, कहो कहो जिहां जूनां तो गुजरन तो बाद मिली है। कई जन्म भए कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर ब्रिख जोयो, मिल जगदीश मिलन की बरिया, चिरंकाल एह देह संजरिया। बड़े समय तो बाद ए मनुखा देही तेनू मिली है, तेरे हाथ लग गई है। इस मनुखा देही नू साध संगत जी देवते भी लोचदे ने। पातशाह एक थां कहिंदे ने गुरबाणी विच पाठ आया, गुर सेवा ते भगत कमाई तब एह मानस देही पाई, इस देही को सिमरै है देव। देवते भी जड़े ने स्वर्गां दे विच वह लोचदे ने, वह तरसदे ने इस मनुखा देही नू। क्यों तरसदे ने? क्योंकि देवत्यां दे गलां दे विच एक फुल्लां दी माला हुंदी है। जिन्नी देर तक उन्हां दे पुन कर्म रहिंदे ने वह माला उन्नी देर तक हरी रहिंदी है। जदों पुन कर्म उन्हां दे खत्म होने शुरू हो जांदे ने वह माला सुकनी शुरू हो जांदी है, वह फिर खत्म हो जांदे ने, फिर उसे तरह जन्म मरण दे चक्कर विच पए रहिंदे ने। इंद्रपुरी मह सरपर मरना, ब्रह्मपुरी निहचल नहीं रहना, शिवपुरी गा होएगा काला, त्रैगुण माया बिनस बिताला। देवत्या नूं भी मुक्ति नहीं, जदों इस धरती उत्ते एक युग बदलदा है उदो इंद्र दा एक दिन पूरा हुंदा। जदों एक इंद्र मरदा है उहदी थां ते आण के दूसरा इंद्र बैठदा है उदो ब्रह्मे दा एक दिन पूरा हुंदा। ते जदों एक ब्रह्मा मरदा है उहदी थां ते दूसरा ब्रह्मा आके बैंदा है उदो विष्णु दा एक दिन पूरा हुंदा। मुक्ति इन्हां नूं नहीं, मुक्ति सिर्फ इस मनुखा देही विच ही आके मिल सकती है, सतगुरु की शरण विच आण के नाम जप के। इस देही को सिमरह देव, सो देही पज हर की सेव, भजो गोविंद भूल मत जाहो, मानस जन्म का एही लाहो। ये मनुखा जन्म जड़ा है ये नाम जपण वास्ते मिलया, चंगे कर्म करन वास्ते मिलया। अगे कहिंदे ने जब लग जरा रोग नहीं आया, जिन्नी देर तक बुढ़ेपे ने तेरे शरीर नूं नहीं फड़िया, बुढ़ेपा बड़ा भैड़ा है, नाम नहीं जपन देंदा। कई आखदे ने अजे बड़ा समा पिया है नाम जप लवांगे, पर जदों बुढ़ा होवा सेख फरीद कंबण लगी, देह शरीर कंबण लग जांदा। जब लग जरा रोग नहीं आया, जब लग काल ग्रसी नहीं काया, जिन्नी देर तक मौत ने तेरे शरीर नूं नहीं फड़िया नहीं जकड़िया, जब लग बिकल भई नहीं बानी, जिन्नी देर तक तेरा बोलबाणी जड़ा है वह बेताकत नहीं होया, जब लग बिकल पई नहीं बानी, भज ले रे मन सारंग पानी। अब ना भजस भजस कब पाई, जे हुण नहीं भजेगा तो फिर कदों भजेगा। होर किसे जून विच ते नाम सिमरन कीता नहीं जाना, क्योंकि एक मनुखा देही है जड़ी नाम जप सकती है। अब ना भजस भजस कब पाई, आवे अंत ना भजया जाई। जो किस करह सोई अबसार, जो कुछ तू करना है होनी वेला है करन दा, जो किस करह सोई अबसार, फिर पछता हो ना पाव हो पार, फिर तेरे कोल पछतावा ही रह जाना, होर कख नहीं रहना। सतगुरु अर्जन देव सच्चे पातशाह समझाउणा करदे ने, पातशाह कहिंदे ने भई प्राप्त मानुख दे हुरिया, गोविंद मिलन की एह तेरी बरिया, सृष्टि दे स्वामी नूं मिलन दा इको एक एहो ही तेरी वारी है, एहो ही मौका है उस परमात्मा नूं मिलन दा। गोविंद मिलन की एह तेरी बरिया, अवर काज तेरे किते ना काम, होर जिन्ने तू काम करदा फिरदा है किते काम नहीं आने। काम की आना है, साध संगत भज केवल नाम, मिल साध संगत भज केवल नाम, साधा दी संगत करके उन्हां तो नाम दी प्राप्ति करके वह नाम जपया जड़ा वह काम आना। अगे कबीर जी का एक स्थान बड़ा सोहना उन्होंने पाठ लिखिया, वह कहिंदे ने ऐ मनुख तू की कर, वो कहिंदे ने राम सिमर राम सिमर राम सिमर भाई, हे मेरे वीर तू अपने प्रभु का आराधन कर, अपने प्रभु का आराधन कर, अपने प्रभु का आराधन कर। जो कोई एक बार गल ना मने उन्हू दो या तीन बार आखनी पैंदी है, फिर इस तरह राम सिमर राम सिमर राम सिमर भाई, राम नाम सिमरन बिन बूट ते अधिकाई। कबीर जी कहिंदे ने राम नाम दे सिमरन तो बगैर बहुत सारे बूट ते अधिकाई, बहुत ज्यादा लोग जड़े ने संसार दे विच डुब गए। बनिता सुत दे ग्रह संपत्ति सुखदाई, तू अपनी घरवाली नू अपने पुत्र नू अपने घर नू अपनी धन दौलत नू बड़ा सुखदाई समझदा है कि यह बड़ा सुख देंदे ने मैनू, पर इनमें कछु ना ही तेरो काल या वधियाई। पर इन्हां दे विचों किसे ने भी तेरा अंत वेले साथ नहीं देना, किसे ने सहायता नहीं करनी। सवाल किया किसी ने सच्चे पातशाह नाम जप के किन्ना किन्ना दा उधार होया, ते कबीर जी कहिंदे ने अजामल गज गनका पतित कर्म कीने, अजामल ने हाथी ने गनका ने पाप कर्म कीते सन, पर तेऊ उतर पार परे राम नाम लीने, राम दा सिमरन करके वह भी इस संसार सागर तो पार हो गए। कबीर जी कहिंदे ने कूकर सूकर जोन भरमे तऊ लाज ना आई, ओ तू कुत्तियां दियां सूरां दियां एहो जियां नखेद जूनां दे विचों हुंदा आया है, ते तैनू अजे भी शर्म नहीं आउंदी। राम नाम छड़ अमृत काहे बिख खाई, तो अमृत वर्गे राम नाम नूं छड़ के क्यों जहर खांदा है। बार बार समझाउणा कीता, भई प्राप्त मानुख दे हुरिया, गोविंद मिलन की एह तेरी बरिया, अवर काज तेरे किते ना काम, मिल साध संगत भज केवल नाम। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਇੱਕੋ ਇੱਕ ਸਿਮਰਨ ਹੈ ਜਿਹੜਾ ਪ੍ਰਭੂ ਦਾ ਉਹੀ ਤੇਰੇ ਕੰਮ ਆਉਣਾ। ਪਾਤਸ਼ਾਹ ਜੈਜਾਵੰਤੀ ਰਾਗ ਵਿੱਚ ਕਹਿੰਦੇ ਨੇ ਰਾਮ ਸਿਮਰ ਇਹ ਤੇਰੇ ਕਾਜ ਹੈ, ਤੂੰ ਆਪਣੇ ਪ੍ਰਭੂ ਦਾ ਸਿਮਰਨ ਕਰ, ਆਪਣੇ ਪ੍ਰਭੂ ਦਾ ਸਿਮਰਨ ਕਰ, ਇਹੀ ਤੇਰੇ ਕੰਮ ਆਉਣਾ। ਮਾਇਆ ਕੋ ਸੰਗ ਤਿਆਗ ਪ੍ਰਭਜੂ ਕੀ ਸ਼ਰਨ ਲਾਗ, ਉਹ ਮਾਇਆ ਦਾ ਸਾਥ ਛੱਡ ਦੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾ। ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ, ਇਹ ਸੰਸਾਰ ਦੀਆਂ ਜਿੰਨੀਆਂ ਰੰਗ ਰਲੀਆਂ ਨੇ ਇਹ ਝੂਠੀਆਂ ਨੇ, ਇਹ ਜਿੰਨੇ ਅਡੰਬਰ ਨੇ ਝੂਠ ਨੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਉਹ ਕਹਿੰਦੇ ਨੇ ਮਿਥਿਆ ਤਨ ਧਨ ਕੁਟੁੰਬ ਸੰਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਵ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਸਭ ਝੂਠ ਹੈ, ਸਭ ਮਿਥਿਆ ਹੈ। ਮਿਥਿਆ ਤਨ ਧਨ, ਇਹ ਸਰੀਰ ਵੀ, ਇਹ ਧਨ ਦੌਲਤ ਵੀ, ਇਹ ਕੁਟੁੰਬ ਜਿਹੜਾ, ਇਹ ਤੇਰਾ ਪਰਿਵਾਰ ਵੀ ਜਿਹੜਾ ਹੈ, ਮਿਥਿਆ ਤਨ ਧਨ ਕੁਟੁੰਬ ਸੰਭਾਇਆ, ਇਹ ਵੀ ਝੂਠ ਹੈ, ਇਹ ਵੀ ਮਿਥਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਅਸੀਂ ਰੋਜ਼ ਹੀ ਆਸਾ ਦੀ ਵਾਰ ਵਿੱਚ ਸਰਵਣ ਕਰਦੇ ਹਾਂ। ਪਾਤਸ਼ਾਹ ਕਹਿੰਦੇ ਨੇ ਸਭ ਝੂਠ ਹੈ, ਸਭ ਕੂੜ। ਪਾਤਸ਼ਾਹ ਕਹਿੰਦੇ ਨੇ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਤੇ ਕੂੜ ਕੂੜੇ ਨਹੀਂ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਸਭ ਝੂਠ ਹੈ, ਸਭ ਕੂੜ ਹੈ। ਜਥੇਦਾਰ ਅਤਰ ਸਿੰਘ ਜੀ ਇੰਦਰ ਮੋਹਣੀਆਂ ਵਾਲੇ ਉਹ ਇੱਕ ਰੀਤ ਪੜਿਆ ਕਰਦੇ ਸਨ। ਉਹ ਜੀ ਕੂੜਾ ਸੰਸਾਰ ਯਾ ਕੂੜ ਹੈ ਰਾਜਾ ਪ੍ਰਜਾ, ਕੂੜਾ ਸੰਸਾਰ ਹੈ ਕੀਚੇ ਦੋਸਤੀ ਸਭ ਜਗ ਚੱਲਣ ਹਾਰ। ਮੈਂ ਅਰਜ ਕੀਤੀ ਸੀ ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਤੋਂ ਬਿਨਾਂ ਹੋਰ ਜਿੰਨੇ ਵੀ ਅਸੀਂ ਕੰਮ ਕਰਦੇ ਹਾਂ ਇਹ ਸਭ ਵਿਅਰਥ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਪਾਤਸ਼ਾਹ ਫਰਮਾਉਂਦੇ ਨੇ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ। ਕਿਸ ਤਰ੍ਹਾਂ ਪ੍ਰਮਾਣ ਦਿੱਤਾ ਨਾਲ ਕਿ ਸਿਮਰਨ ਤੋਂ ਬਗੈਰ ਜੀਵਨ ਜਿਹੜਾ ਉਹ ਕਿਸ ਤਰ੍ਹਾਂ ਬਿਰਥਾ ਚਲੇ ਜਾਂਦਾ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਉਹ ਮੇਘ ਬਿਨਾ ਜਿਉਂ ਖੇਤੀ ਜਾਏ। ਜਿਸ ਤਰ੍ਹਾਂ ਬਰਸਾਤ ਨਾ ਹੋਣ ਕਰਕੇ ਝੋਨੇ ਦੀ ਫਸਲ ਜਿਹੜੀ ਹੈ ਉਹ ਨਹੀਂ ਹੁੰਦੀ, ਭਾਵੇਂ ਜਿੰਨੇ ਮਰਜ਼ੀ ਨਹਿਰਾਂ ਦੇ ਪਾਣੀ ਲਾਈਏ, ਪਰ ਜਿੰਨੀ ਦੇਰ ਤੱਕ ਉਹ ਬੱਦਲ ਰੂਪ ਹੋ ਕੇ ਨਹੀਂ ਨਾ ਬਰਸਦਾ, ਬੱਦਲ ਦਾ ਪਾਣੀ ਨਹੀਂ ਮਿਲਦਾ ਉਹਨੂੰ, ਉਹ ਖੇਤੀ ਨਹੀਂ ਹੁੰਦੀ। ਮੇਘ ਬਿਨਾਂ ਜਿਉਂ ਖੇਤੀ ਜਾਏ, ਸਿਮਰਨ ਤੋਂ ਬਗੈਰ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਵਿਅਰਥ ਹੈ। ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਕਿਸੇ ਪਿੰਡ ਦੇ ਵਿੱਚ ਇੱਕ ਸਾਧ ਮਹਾਤਮਾ ਕਥਾ ਕਰਨ ਵਾਸਤੇ ਜਾਇਆ ਕਰਦੇ ਸਨ। ਸਾਲ ਦੇ ਵਿੱਚ ਉਹ ਚਾਰ ਵਾਰਾਂ ਕਥਾ ਕਰਨ ਜਾਇਆ ਕਰਦੇ ਸਨ। ਚਾਰ ਚਾਰ ਮਹੀਨਿਆਂ ਬਾਅਦ ਉਹਨਾਂ ਨੇ ਕਥਾ ਕਰਨ ਜਾਇਆ ਕਰਨਾ ਤੇ ਐਰਕੀ ਜਦੋਂ ਉਹ ਪਿੰਡ ਵਿੱਚ ਕਥਾ ਕਰਨ ਗਏ, ਸੰਤ ਜੀ ਬੜੀ ਸੋਹਣੀ ਕਥਾ ਕਰਿਆ ਕਰਦੇ ਸਨ। ਕਥਾ ਕਰਦੇ ਕਰਦੇ ਹੱਥ ਵਿੱਚ ਖੜਤਾਲਾਂ ਫੜ ਕੇ ਉਹ ਕਦੀ ਕਈ ਵਾਰਾਂ ਉਹ ਗਾਉਂਦੇ ਹੁੰਦੇ ਸਨ ਉਹ ਧਾਰਨਾ। ਆਓ ਆਪਾਂ ਵੀ ਇਹ ਧਾਰਨਾ ਪੜ੍ਹ ਕੇ ਅੱਗੇ ਚੱਲਦੇ ਹਾਂ। ਉਹ ਨਾਮ ਜਪ ਲੈ ਤੇ ਜਨਮ ਸਵਾਰ ਲੈ, ਉਹ ਫੇਰ ਵੇੜਾ ਹੱਥ ਨਹੀਂ ਆਉਣਾ। ਜਪ ਲੈ ਤੇ ਜਨਮ ਸਵਾਰ ਲੈ, ਫੇਰ ਵੇੜਾ ਹੱਥ ਨਹੀਂ ਆਉਣਾ।
ਨਾਮ ਜਪ ਲੈ ਤੇ ਜਨਮ ਸਵਾਰ ਲੈ, ਫੇਰ ਵੇੜਾ ਹੱਥ ਨਹੀਂ ਆਉਣਾ।
ਕਥਾ ਕਰਿਆ ਕਰਨੀ ਤੇ ਕਥਾ ਦੀ ਸਮਾਪਤੀ ਤੋਂ ਬਾਅਦ ਕੀ ਹੋਇਆ, ਪਿੰਡ ਦੇ ਸਾਰੇ ਲੋਕ ਜਿਹੜੇ ਸਨ ਉਹ ਸੰਤਾਂ ਨੂੰ ਮੱਥਾ ਟੇਕ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਉਸ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ, ਉਹ ਰੋਜ਼ਾਨਾ ਹੀ ਕਥਾ ਤੋਂ ਬਾਅਦ ਸੰਤਾਂ ਦੇ ਕੋਲ ਉਹਨੇ ਆ ਕੇ ਬਹਿ ਜਾਣਾ ਤੇ ਗੱਲਾਂ ਬਾਤਾਂ ਕਰਨੀਆਂ। ਤੇ ਇੱਕ ਦਿਨ ਸੰਤਾਂ ਨੇ ਪੁੱਛਿਆ ਕਿ ਸੰਤ ਜੀ ਤੁਸੀਂ ਅਜੇ ਤੱਕ ਨਾਮ ਨਹੀਂ ਲਿਆ, ਭਜਨ ਨਹੀਂ ਪੁੱਛਿਆ, ਤੁਸੀਂ ਭਜਨ ਪੁੱਛ ਲਓ। ਤੇ ਉਹ ਕਿਸਾਨ ਆਖਣ ਲੱਗਾ ਕਿ ਮਹਾਤਮਾ ਜੀ ਮੇਰੇ ਪੰਜ ਪੁੱਤਰ ਨੇ, ਚਾਰ ਦਾ ਤਾਂ ਵਿਆਹ ਹੋ ਗਿਆ, ਪੰਜਵਾਂ ਅਜੇ ਰਹਿੰਦਾ, ਰਾਮੂ ਜਿਹੜਾ ਸਾਰਿਆਂ ਨੂੰ ਛੋਟਾ ਹੈ ਨਾ, ਉਹਦਾ ਜੇ ਮੈਂ ਵਿਆਹ ਕਰਨਾ ਹੈ, ਉਹਦਾ ਮੈਂ ਵਿਆਹ ਕਰਕੇ ਜਦੋਂ ਮੈਂ ਫ੍ਰੀ ਹੋ ਜਾਵਾਂਗਾ ਫਿਰ ਮੈਂ ਜ਼ਰੂਰ ਤੁਹਾਡੇ ਕੋਲੋਂ ਨਾਮ ਲੈ ਲਵਾਂਗਾ, ਫਿਰ ਮੈਂ ਭਜਨ ਪੁੱਛ ਲਵਾਂਗਾ। ਸੰਤਾਂ ਨੇ ਆਖਿਆ ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ। ਸੰਤ ਚਲੇ ਗਏ। ਚਾਰ ਮਹੀਨਿਆਂ ਬਾਅਦ ਸੰਤ ਫਿਰ ਆਏ ਉਸ ਪਿੰਡ ਵਿੱਚ ਕਥਾ ਕਰਨ ਤੇ ਐਰਕੀ ਫਿਰ ਜਦੋਂ ਉਹ ਕਿਸਾਨ ਮਿਲਿਆ ਤੇ ਸੰਤਾਂ ਨੇ ਆਖਿਆ ਹੁਣ ਤੇ ਤੇਰੇ ਸਭ ਤੋਂ ਛੋਟੇ ਮੁੰਡੇ ਰਾਮੂ ਦਾ ਵੀ ਵਿਆਹ ਹੋ ਗਿਆ, ਹੁਣ ਤੇ ਨਾਮ ਪੁੱਛ ਲੈ, ਹੁਣ ਤੇ ਭਜਨ ਲੈ ਲੈ, ਹੁਣ ਤੇ ਸਿਮਰਨ ਕਰ ਲੈ। ਆਖਣ ਲੱਗਾ ਸਿਮਰਨ ਤੇ ਮੈਂ ਲੈ ਲਵਾਂ, ਪਰ ਮੇਰੀ ਇੱਕ ਇੱਛਾ ਹੋਰ ਰਹਿੰਦੀ ਹੈ ਕਿ ਮੈਂ ਆਪਣੇ ਛੋਟੇ ਮੁੰਡੇ ਰਾਮੂ ਦਾ ਵਿਆਹ ਕੀਤਾ ਹੈ, ਉਹਦੇ ਇੱਕ ਪੁੱਤਰ ਹੋ ਜਾਵੇ, ਉਹਦੇ ਇੱਕ ਮੁੰਡਾ ਹੋ ਜਾਵੇ ਤੇ ਬਸ ਮੈਂ ਉਹਦਾ ਮੂੰਹ ਵੇਖ ਲਵਾਂ, ਫਿਰ ਮੈਂ ਤੁਹਾਡੇ ਕੋਲੋਂ ਨਾਮ ਲੈ ਲਵਾਂਗਾ। ਸਾਧ ਸੰਗਤ ਜੀ, ਮਨੁੱਖ ਦੀ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਇਹਦੀ ਤ੍ਰਿਸ਼ਨਾ ਵੀ ਉਸੇ ਤਰ੍ਹਾਂ ਵੱਧਦੀ ਜਾਂਦੀ ਹੈ। ਤ੍ਰਿਸ਼ਨਾ ਘਟਦੀ ਨਹੀਂ ਹੈ, ਜਿਉਂ ਜਿਉਂ ਮਨੁੱਖ ਬੁੱਢਾ ਹੁੰਦਾ ਜਾਂਦਾ ਤਿਉਂ ਤਿਉਂ ਤ੍ਰਿਸ਼ਨਾ ਜਿਹੜੀ ਉਹ ਜਵਾਨ ਹੁੰਦੀ ਜਾਂਦੀ ਹੈ। ਪੰਡਿਤ ਗੁਲਾਬ ਸਿੰਘ ਜੀ ਇੱਕ ਥਾਂ ਤੇ ਭਾਵਰਸਾ ਅੰਮ੍ਰਿਤ ਦੇ ਵਿੱਚ ਉਹ ਤ੍ਰਿਸ਼ਨਾ ਨੂੰ ਮੁਖਾਤਬ ਕਰਕੇ ਕਹਿੰਦੇ ਨੇ, ਉਹ ਕਹਿੰਦੇ ਨੇ ਤਨ ਕੇ ਬਲ ਨੇ ਅਬ ਪੀਠ ਦਈ ਔਰ ਹਾਰ ਪਰੇ ਦਿਗਬਾਲ ਸੰਗਾਤੀ। ਉਹ ਆਂਦੇ ਨੇ ਮੇਰਾ ਤਨ ਜਿਹੜਾ ਸਰੀਰ ਜਿਹੜਾ ਬੜਾ ਕਮਜ਼ੋਰ ਹੋ ਗਿਆ ਹੈ ਔਰ ਹਾਰ ਪਰੇ ਦਿਰਘ ਬਾਲ ਸੰਗਾਤੀ ਤੇ ਮੇਰੇ ਜਿਹੜੇ ਬਚਪਨ ਦੇ ਮਿੱਤਰ ਸਨ ਮੇਰੀਆਂ ਅੱਖਾਂ ਮੇਰੇ ਕੰਨ ਮੇਰੇ ਦੰਦ ਇਹ ਸਾਰੇ ਮੇਰਾ ਸਾਥ ਛੱਡ ਗਏ ਨੇ ਤਜਕੇ ਇਸ ਲੋਕ ਵਿਖੇ ਹਮਕੋ ਚਲ ਆਪ ਗਏ ਸੁਰਲੋਕ ਸਵਜਾਤੀ ਮੇਰੀ ਜਾਤ ਦੇ ਮੇਰੇ ਨਾਲ ਦੇ ਜਿੰਨੇ ਵੀ ਹਾਣੀ ਸਨ ਉਹ ਮੈਨੂੰ ਇਸ ਲੋਕ ਵਿੱਚ ਛੱਡ ਕੇ ਆਪ ਸਾਰੇ ਸੰਸਾਰ ਤੋਂ ਚਲੇ ਗਏ ਨੇ ਮੈਂ ਇਕੱਲਾ ਹੀ ਰਹਿ ਗਿਆ ਤੇ ਅੱਗੇ ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਨੇ ਤਜਕੇ ਇਸ ਲੋਕ ਵਿਖੇ ਹਮਕੋ ਚਲ ਆਪ ਗਏ ਸੁਰਲੋਕ ਸਵਜਾਤੀ ਜਗ ਮੀਤ ਸਖਾ ਮੁਖ ਫੇਰ ਗਏ ਮਮ ਸੇਵਕ ਨਾ ਹੀ ਪੁੱਛੇ ਮਮ ਬਾਤੀ ਮੇਰੇ ਜਿੰਨੇ ਵੀ ਮਿੱਤਰ ਸਨ ਮੇਰੇ ਭਰਾ ਸਨ ਸਾਰੇ ਮੇਰੇ ਨਾਲੋਂ ਮੂੰਹ ਫੇਰ ਗਏ ਨੇ ਹੁਣ ਹਾਲਤ ਇਹੋ ਜਿਹੀ ਹੋ ਗਈ ਹੈ ਕਿ ਮੇਰੇ ਆਪਣੇ ਨੌਕਰ ਵੀ ਮੇਰੀ ਕੋਈ ਗੱਲ ਨਹੀਂ ਪੁੱਛਦੇ ਤੇ ਅਖੀਰਲੀ ਪੰਕਤੀ ਵਿੱਚ ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਨੇ ਮਮ ਆਹੇ ਪਲਾਂਗਮ ਹੇ ਤ੍ਰਿਸ਼ਨੇ ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ ਹੇ ਤ੍ਰਿਸ਼ਨਾ ਉਹ ਜਿੱਥੇ ਇਹ ਸਾਰੇ ਮੇਰਾ ਸਾਥ ਛੱਡ ਗਏ ਨੇ ਕਿਤੇ ਤੂੰ ਮੇਰਾ ਸਾਥ ਛੱਡ ਜਾਂਦੀ ਤਾਂ ਕਿੰਨਾ ਚੰਗਾ ਹੁੰਦਾ ਪਰ ਤੂੰ ਮੇਰਾ ਸਾਥ ਨਹੀਂ ਛੱਡਿਆ ਤੂੰ ਦਿਨ ਰਾਤ ਮੇਰੇ ਨਾਲ ਰਹੀ ਮੈਂ ਅਰਜ ਕਰਾਂ ਮਨੁੱਖ ਦੀ ਤ੍ਰਿਸ਼ਨਾ ਕਦੇ ਵੀ ਉਹਦਾ ਸਾਥ ਨਹੀਂ ਛੱਡਦੀ ਜਿਉਂ ਜਿਉਂ ਮਨੁੱਖ ਦੀ ਉਮਰ ਵੱਧਦੀ ਜਾਂਦੀ ਤ੍ਰਿਸ਼ਨਾ ਜਵਾਨ ਹੁੰਦੀ ਜਾਂਦੀ ਸੰਤਾਂ ਨੇ ਉਸ ਕਿਸਾਨ ਨੂੰ ਸਮਝਾਇਆ ਆਖਣ ਲੱਗੇ ਮਨੁੱਖਾ ਜਨਮ ਵਾਰ ਵਾਰ ਨਹੀਂ ਮਿਲਣਾ ਕਬੀਰ ਜੀ ਕਹਿੰਦੇ ਨਾ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਹੋ ਸਕਦਾ ਹੈ ਕਿ ਇਹ ਜਿਹੜੀ ਮਨੁੱਖਾ ਦੇਹੀ ਸਾਨੂੰ ਮਿਲੀ ਹੈ ਜਦੋਂ ਦੀ ਇਹ ਸ੍ਰਿਸ਼ਟੀ ਬਣੀ ਹੈ ਪਹਿਲੀ ਵਾਰ ਇਹ ਜਨਮ ਮਿਲਿਆ ਹੋਵੇ ਮਨੁੱਖਾ ਦੇਹੀ ਦਾ ਪਹਿਲੀ ਵਾਰ ਇਹ ਮੌਕਾ ਮਿਲਿਆ ਹੋਵੇ ਤੇ ਸੰਤਾਂ ਨੇ ਫਿਰ ਉਸ ਕਿਸਾਨ ਨੂੰ ਇੰਜ ਕਰਕੇ ਸਮਝਾਇਆ ਉਹ ਮਿਲਿਆ ਜਨਮ ਅਮੋਲਕ ਹੀਰਾ ਵੇ ਬਰਬਾਦ ਨਾ ਕਰਿਆ ਕਰ ਮਿਲਿਆ ਜਨਮ ਅਮੋਲਕ ਹੀਰਾ ਵੇ ਬਰਬਾਦ ਨਾ ਕਰਿਆ ਕਰ
ਮਿਲਿਆ ਜਨਮ ਅਮੋਲਕ ਹੀਰਾ ਵੇ ਬਰਬਾਦ ਨਾ ਕਰਿਆ ਕਰ ਮਿਲਿਆ ਜਨਮ ਅਮੋਲਕ ਹੀਰਾ ਵੇ ਬਰਬਾਦ ਨਾ ਕਰਿਆ ਕਰ
ਮਿਲਿਆ ਜਨਮ ਅਮੋਲਕ ਹੀਰਾ ਵੇ ਬਰਬਾਦ ਨਾ ਕਰਿਆ ਕਰ ਜਨਮ ਅਮੋਲਕ ਹੀਰਾ ਮਿਲਿਆ ਜਨਮ ਅਮੋਲਕ ਹੀਰਾ
ਜਨਮ ਅਮੋਲਕ ਹੀਰਾ ਮਿਲਿਆ ਜਨਮ ਅਮੋਲਕ ਹੀਰਾ
ਜਨਮ ਅਮੋਲਕ ਹੀਰਾ ਮਿਲਿਆ ਜਨਮ ਅਮੋਲਕ ਹੀਰਾ
ਮਿਲਿਆ ਜਨਮ ਅਮੋਲਕ ਹੀਰਾ ਮਿਲਿਆ ਜਨਮ ਅਮੋਲਕ ਹੀਰਾ
ਮਿਲਿਆ ਜਨਮ ਅਮੋਲਕ ਹੀਰਾ ਵੇ ਬਰਬਾਦ ਨਾ ਕਰਿਆ ਕਰ ਮਿਲਿਆ ਜਨਮ ਅਮੋਲਕ ਹੀਰਾ ਵੇ ਬਰਬਾਦ ਨਾ ਕਰਿਆ ਕਰ
ਮਿਲਿਆ ਜਨਮ ਅਮੋਲਕ ਹੀਰਾ ਵੇ ਬਰਬਾਦ ਨਾ ਕਰਿਆ ਕਰ ਮਿਲਿਆ ਜਨਮ ਅਮੋਲਕ ਹੀਰਾ ਵੇ ਬਰਬਾਦ ਨਾ ਕਰਿਆ ਕਰ
ਬੜੀ ਮੁਸ਼ਕਲਾਂ ਤੋਂ ਬਾਅਦ ਇਹ ਮਨੁੱਖਾ ਦੇਹੀ ਤੈਨੂੰ ਮਿਲੀ ਏ ਸਿਮਰਨ ਲੈ ਲੈ ਸਿਮਰਨ ਕਰਿਆ ਕਰ ਪਰਿਵਾਰ ਦਾ ਖੇੜਾ ਛੱਡ ਦੇ ਆਖਣ ਲੱਗਾ ਨਹੀਂ ਜੀ ਬਸ ਆਪਣੇ ਪੋਤਰੇ ਦਾ ਇੱਕ ਵਾਰ ਮੂੰਹ ਵੇਖ ਲਵਾਂ ਰਾਮੂ ਦੇ ਇੱਕ ਮੁੰਡਾ ਹੋ ਜਾਵੇ ਫਿਰ ਮੈਂ ਤੁਹਾਡੇ ਕੋਲੋਂ ਨਾਮ ਪੁੱਛ ਲਵਾਂਗਾ ਫਿਰ ਮੈਂ ਭਜਨ ਲੈ ਲਵਾਂਗਾ ਸੰਤਾਂ ਨੇ ਆਖਿਆ ਜਿਵੇਂ ਤੇਰੀ ਰਜਾ ਸੰਤ ਚਲੇ ਗਏ ਚਾਰ ਕੁ ਮਹੀਨਿਆਂ ਬਾਅਦ ਸੰਤ ਫਿਰ ਆ ਗਏ ਤੇ ਉਸ ਕਿਸਾਨ ਦੇ ਇੱਕ ਪੋਤਰੇ ਨੇ ਜਨਮ ਲਿਆ ਸੀ ਘਰ ਰਾਮੂ ਦੇ ਘਰ ਇੱਕ ਪੁੱਤਰ ਹੋਇਆ ਸੀ ਤੇ ਸੰਤਾਂ ਨੇ ਆਖਿਆ ਹੁਣ ਤੇਰੀ ਇਹ ਵੀ ਇੱਛਾ ਪੂਰੀ ਕਰ ਦਿੱਤੀ ਹੈ ਪਰਮਾਤਮਾ ਨੇ ਤੇਰੇ ਰਾਮੂ ਦੇ ਘਰ ਇੱਕ ਪੁੱਤਰ ਨੇ ਵੀ ਜਨਮ ਲੈ ਲਿਆ ਹੁਣ ਤੇ ਨਾਮ ਲੈ ਲਾ ਹੁਣ ਤੇ ਭਜਨ ਪੁੱਛ ਲਾ ਭਜਨ ਕਰਿਆ ਕਰ ਇਹੀ ਤੇਰੇ ਕੰਮ ਆਉਣਾ ਤੇ ਅੱਗੋਂ ਆਖਣ ਲੱਗਾ ਰਾਮੂ ਦਾ ਮੁੰਡਾ ਜਿਹੜਾ ਉਹ ਅਜੇ ਬਹੁਤ ਛੋਟਾ ਉਹ ਮੇਰੇ ਤੋਂ ਬਗੈਰ ਰਹਿੰਦਾ ਨਹੀਂ ਉਹ ਥੋੜਾ ਜਿਹਾ ਵੱਡਾ ਹੋ ਜਾਵੇ ਤੇ ਫਿਰ ਮੈਂ ਤੁਹਾਡੇ ਕੋਲੋਂ ਨਾਮ ਲੈ ਲਵਾਂਗਾ ਫਿਰ ਤੇ ਮੈਂ ਤੁਹਾਡੇ ਨਾਲ ਹੀ ਤੁਰ ਪਵਾਂਗਾ ਸੰਤਾਂ ਨੇ ਸਮਝਾਇਆ ਆਖਣ ਲੱਗੇ ਕਿਸਾਨ ਇਹ ਸੰਸਾਰ ਇੱਕ ਮੁਸਾਫਿਰ ਖਾਨਾ ਜਦੋਂ ਸਫ਼ਰ ਮੁੱਕ ਜਾਂਦਾ ਮਨੁੱਖ ਦਾ ਤੇ ਇਹ ਜੀਵ ਆਤਮਾ ਜਿਹੜੀ ਹੈ ਆਪਣੇ ਕਰਮਾਂ ਅਨੁਸਾਰ ਆਪਣਾ ਰਸਤਾ ਫੜ ਲੈਂਦੀ ਹੈ ਇਹ ਕੋਈ ਸਾਹ ਤੁਰਿਆ ਜਾਂਦਾ ਸੀ ਬੜੀ ਤੇਜ਼ ਮੀਂਹ ਹਨੇਰੀ ਆਈ, ਬਹੁਤ ਤੇਜ਼ ਮੀਂਹ ਆਇਆ ਤੇ ਕੋਲ ਹੀ ਇੱਕ ਰਾਜੇ ਦਾ ਮਹਿਲ ਸੀ। ਰਾਜੇ ਦੇ ਮਹਿਲ ਦੇ ਅੰਦਰ ਗਿਆ, ਦੁਆਰਪਾਲਾਂ ਨੇ ਜਾ ਕੇ ਰਾਜੇ ਨੂੰ ਉਠਾਇਆ ਕਿ ਕੋਈ ਸਾਧ ਆਇਆ। ਰਾਜੇ ਨੇ ਆਣ ਕੇ ਉਸ ਸਾਧ ਨੂੰ ਮੱਥਾ ਟੇਕਿਆ ਤੇ ਸਾਧ ਨੇ ਆਖਿਆ, ਹੇ ਰਾਜਨ, ਮੈਂ ਬੜੇ ਲੰਮੇ ਸਫ਼ਰ ਤੇ ਜਾ ਰਿਹਾ ਤੇ ਅਚਾਨਕ ਮੀਂਹ ਬੜਾ ਤੇਜ਼ ਆ ਗਿਆ ਤੇ ਮੈਂ ਇਸ ਤੇਰੇ ਮੁਸਾਫ਼ਰਖਾਨੇ ਦੇ ਵਿੱਚ ਰਾਤ ਕੱਟਣੀ ਚਾਹੁੰਦਾ। ਰਾਜਾ ਆਖਣ ਲੱਗਾ, ਮਹਾਤਮਾ ਜੀ, ਤੁਹਾਨੂੰ ਮੇਰਾ ਐਡਾ ਵੱਡਾ ਮਹਿਲ ਜਿਹੜਾ ਮੁਸਾਫ਼ਰਖਾਨਾ ਜਾਪਦਾ? ਸਾਧ ਆਖਣ ਲੱਗਾ, ਉਸ ਮਹਾਤਮਾ ਨੇ ਆਖਿਆ, ਰਾਜਨ, ਤੇਰੇ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ, ਤੇਰੇ ਤੋਂ ਪਹਿਲਾਂ ਇਹ ਮਹਿਲ ਕਿਹਦਾ ਸੀ? ਆਖਣ ਲੱਗਾ, ਮੇਰੇ ਪਿਤਾ ਜੀ ਦਾ, ਉਹ ਇੱਥੇ ਰਹਿੰਦੇ ਸਨ। ਇਹ ਉਹ ਕਿੱਧਰ ਗਏ? ਉਹ ਤੇ ਚੜ੍ਹਾਈ ਕਰ ਗਏ ਨੇ। ਉਹਨਾਂ ਤੋਂ ਪਹਿਲਾਂ ਕਿਹਦਾ ਸੀ? ਮੇਰੇ ਦਾਦਾ ਜੀ ਦਾ। ਉਹ ਕਿੱਥੇ ਗਏ ਨੇ? ਉਹ ਵੀ ਚੜ੍ਹਾਈ ਕਰ ਗਏ ਨੇ। ਉਹਨਾਂ ਤੋਂ ਪਹਿਲਾਂ ਕਿਹਦਾ ਸੀ? ਮੇਰੇ ਪੜਦਾਦਾ ਜੀ ਦਾ। ਉਹ ਕਿੱਥੇ ਨੇ? ਉਹ ਵੀ ਕੂਚ ਕਰ ਗਏ ਨੇ। ਤੇ ਉਹ ਸਾਧ ਆਖਣ ਲੱਗਾ, ਰਾਜਨ, ਸਭ ਤੋਂ ਪਹਿਲਾਂ ਇਹ ਮਹਿਲ ਤੇਰੇ ਪੜਦਾਦੇ ਦਾ ਸੀ, ਉਹ ਚਲੇ ਗਏ, ਫਿਰ ਤੇਰੇ ਦਾਦੇ ਦੇ ਕੋਲ ਆਇਆ, ਤੇਰਾ ਦਾਦਾ ਚਲੇ ਗਿਆ, ਫਿਰ ਤੇਰੇ ਪਿਤਾ ਦੇ ਕੋਲ ਇਹ ਮਹਿਲ ਆਇਆ, ਤੇਰਾ ਪਿਤਾ ਚਲੇ ਗਿਆ, ਹੁਣ ਤੇਰੇ ਕੋਲ ਇਹ ਮਹਿਲ ਆਇਆ। ਜਿਸ ਥਾਂ ਤੇ ਇੱਕ ਜਾ ਰਿਹਾ, ਇੱਕ ਆ ਰਿਹਾ, ਇੱਕ ਜਾ ਰਿਹਾ, ਇੱਕ ਫਿਰ ਆ ਰਿਹਾ, ਇਹ ਮੁਸਾਫ਼ਰਖਾਨਾ ਨਹੀਂ ਤੇ ਹੋਰ ਕੀ ਹੈ? ਰਾਜੇ ਦੀਆਂ ਅੱਖਾਂ ਖੁੱਲ ਗਈਆਂ। ਉਹ ਸਾਧੂ ਮਹਾਤਮਾ ਕਿਸਾਨ ਨੂੰ ਆਖਣ ਲੱਗੇ, ਸੰਸਾਰ ਇੱਕ ਮੁਸਾਫ਼ਰਖਾਨਾ ਹੈ, ਪੁਰਾਣੇ ਜਹੇਦਾਰ ਪੜਿਆ ਕਰਦੇ ਸਨ, ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ, ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ,
ਇਹੋ ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ,
ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ, ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ,
ਇਹੋ ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ, ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ,
ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ,
ਇਹੋ ਜੱਗ ਮੁਸਾਫ਼ਿਰਖਾਨਾ, ਜੱਗ ਮੁਸਾਫ਼ਿਰਖਾਨਾ,
ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ,
ਇਹੋ ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ,
ਜੱਗ ਮੁਸਾਫ਼ਿਰਖਾਨਾ, ਜੱਗ ਮੁਸਾਫ਼ਿਰਖਾਨਾ,
ਜੱਗ ਮੁਸਾਫ਼ਿਰਖਾਨਾ, ਜੱਗ ਮੁਸਾਫ਼ਿਰਖਾਨਾ,
ਜੱਗ ਮੁਸਾਫ਼ਿਰਖਾਨਾ, ਜੱਗ ਮੁਸਾਫ਼ਿਰਖਾਨਾ,
ਇਹੋ ਜੱਗ ਮੁਸਾਫ਼ਿਰਖਾਨਾ, ਇਹੋ ਜੱਗ ਮੁਸਾਫ਼ਿਰਖਾਨਾ,
ਜੱਗ ਮੁਸਾਫ਼ਿਰਖਾਨਾ, ਇਹ ਸੰਸਾਰ ਇੱਕ ਮੁਸਾਫ਼ਿਰਖਾਨਾ ਹੈ। ਸੰਤਾਂ ਨੇ ਕਿਸਾਨ ਨੂੰ ਸਮਝਾਇਆ ਕਿ ਇੱਥੇ ਬੜੇ ਬੜੇ ਵੱਡੇ ਅਵਤਾਰ, ਬੜੇ ਬੜੇ ਰਿਸ਼ੀ ਮੁਨੀ ਸਫ਼ਰ ਕਰਨ ਵਾਸਤੇ ਆਏ, ਮੁਸਾਫ਼ਰ ਬਣ ਕੇ ਆਏ, ਪਰ ਅੱਜ ਕੋਈ ਉਹਨਾਂ ਚੋਂ ਦਿਸਦਾ ਨਹੀਂ, ਸਭ ਚਲੇ ਗਏ ਆਪੋ ਆਪਣਾ ਸਫ਼ਰ ਪੂਰਾ ਕਰਕੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਮ ਦਰਬਾਰ ਵਿੱਚ ਉਹ ਕਹਿੰਦੇ ਨੇ, ਏਕ ਸਿਵ ਭਏ ਏਕ ਗਏ ਏਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਅਰ ਬਿਸ਼ਨ ਕੇਤੇ, ਬੇਦਿਓ ਪੁਰਾਣ ਕੇਤੇ, ਸਿਮਰਤ ਸਮੂਹਨ ਕੇ ਹੋਏ ਹੋਏ ਬਿਤਏ ਹੈ, ਮੋਨ ਦੀ ਮਦਾਰ ਕੇਤੇ, ਅਸੁਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ, ਕਾਲ ਬਸ ਭਏ ਹੈ, ਪੀਰਿਓ ਪਿਕਾਂਬਰ ਕੇਤੇ, ਗਨੇ ਨਾ ਪਰਤੀਏ ਤੇ, ਭੂਮ ਹੀ ਤੇ ਹੋਏ ਕੇ ਫੇਰ ਭੂਮ ਹੀ ਮਿਲੇ ਹੈ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਗੇ ਫੇਰ ਕਹਿੰਦੇ ਨੇ, ਬੜੇ ਬੜੇ ਵੱਡੇ ਜੋਗੀ ਜਤੀ ਬ੍ਰਹਮਚਾਰੀ ਸੰਸਾਰ ਤੇ ਆਏ, ओ जोगी जती ब्रह्मचारी वडे वडे छत्रधारी जोगी जती ब्रह्मचारी वडे वडे छत्रधारी
जोगी जती ब्रह्मचारी वडे वडे छत्रधारी जोगी जती ब्रह्मचारी वडे वडे छत्रधारी
जोगी जती
बड़े बड़े छत्रधारी जोगी अरे ब्रह्मचारी बड़े बड़े छत्रधारी
ब्रह्मचारी वड़े वड़े छत्रधारी छत्र ही की छाया कई कोसलों चलत है वड़े वड़े राजन के द्रप को दलत वड़े वड़े राजन के दावत फिरत देश वड़े वड़े राजन के द्रप को दलत है मान से महीप और दलीप कैसे छत्रधारी बड़ो अभिमान भुज दंड को करत है दारा से दलीसर दुर्योधन से मानतारी भोग भोग कूम अंत कूम में मिलत है ये संसार एक मुसाफर खाना बड़े बड़े वड़े इत्थे आए पर अपना सफर करके जदों उन्हां दा सफर मुक गया वो अपने रस्ते ते चले गए। संत महात्मा उस किसान नूं समझाउंदे ने कि भजन पुछ लै यही तेरे काम आना है ये संसार एक मुसाफर खाना ये संसार नूं मृत मंडल भी आख्या गया मृत मंडल जग साजिया ज्यों बालू घर बार बिनसत बार ना ला गई ज्यों कागद बूंदार सुन मेरी मनसा मने माहे सत देख बिचार सिद्ध साधक गिर ही जोगी तज गए घर बार ते अगे पातशाह कहिंदे ने ओ जी जैसा सुपना रहन का तैसा ए हो संसार जैसा सपना रहने का तैसा ए हो संसार
जैसा सपना रहने का तैसा ए हो संसार जैसा सपना रहने का तैसा ए हो संसार
जैसा सपना रहने का तैसा ए हो संसार जैसा सपना रहने का तैसा ए हो संसार
जैसा सपना रहने का तैसा ए हो संसार जैसा सपना रहने का तैसा ए हो संसार
तक मनुख जड़ा है मोह दी नींद विच सुता रहिंदा है ना इनू पता नहीं लगता मनुख नू एहो जी मोह दी गूढ़ी नींदर आई है आ ढोलकिया छैणे कादे वास्ते बजाए जांदे ने ये डंगरां वास्ते नहीं बजाए जांदे ये मनुख वास्ते बजाए जांदे ने कि तू जाग जा ਮਨੁੱਖ ਕਿਉਂਕਿ ਜਾਗਦਾ ਹੋਇਆ ਵੀ ਸੁੱਤਾ ਹੈ, ਹੈ ਜਾਗਦਾ ਲੇਕਿਨ ਸੁੱਤਾ ਹੈ। ਇੱਕ ਰਾਜਾ ਆਪਣੇ ਪਲੰਘ ਤੇ ਸੁੱਤਾ ਹੋਇਆ ਸੀ ਰਾਤ ਨੂੰ, ਤੇ ਕੀ ਹੋਇਆ, ਉਸਨੂੰ ਇੱਕ ਭੈੜਾ ਸੁਪਨਾ ਆਇਆ। ਸੁਪਨੇ ਦੇ ਵਿੱਚ ਕੀ ਵੇਖਿਆ ਉਹਨੇ ਕਿ ਉਸਨੂੰ ਇੱਕ ਹਲਕੀ ਗਿੱਦੜੀ ਨੇ ਕੱਟ ਲਿਆ, ਤੇ ਜਿਸ ਵੇਲੇ ਹਲਕੀ ਗਿੱਦੜੀ ਨੇ ਕੱਟ ਲਿਆ ਤੇ ਉਹ ਇੱਕ ਪਿੰਡ ਦੇ ਵਿੱਚ ਜਾਂਦਾ, ਪਿੰਡ ਦੇ ਕੋਲ ਵੈਦ ਕੋਲ ਗਿਆ, ਦਵਾਈ ਮੰਗੀ। ਵੈਦ ਆਖਣ ਲੱਗਾ ਦੋ ਪੈਸੇ ਦੇ ਤਾਂ ਦਵਾਈ ਦਿਆਂਗਾ। ਹੋਰ ਰਾਜੇ ਕੋਲ ਦੋ ਪੈਸੇ ਨਹੀਂ, ਉਹ ਲੋਕਾਂ ਦੇ ਕੋਲੋਂ ਫਿਰ ਭੀਖ ਮੰਗਦਾ, ਕੋਈ ਮੈਨੂੰ ਦੋ ਪੈਸੇ ਦੇ ਦਿਓ, ਕੋਈ ਮੈਨੂੰ ਦੋ ਪੈਸੇ ਦੇ ਦਿਓ, ਮੈਂ ਦਵਾਈ ਲੈਣੀ, ਮੈਨੂੰ ਹਲਕੀ ਗਿੱਦੜੀ ਨੇ ਕੱਟ ਲਿਆ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਦੀ ਜਾਗ ਖੁੱਲ ਗਈ, ਬੜਬੜਾ ਕੇ ਰਾਜਾ ਉੱਠ ਪਿਆ। ਜਦੋਂ ਉੱਠਿਆ ਤੇ ਉਹਨੂੰ ਮਹਿਸੂਸ ਹੋਇਆ ਮੈਂ ਤੇ ਸਪਨਾ ਵੇਖ ਰਿਹਾ ਸਾਂ। ਸਪਨੇ ਦੇ ਵਿੱਚ ਉਹ ਇੱਕ ਭਿਖਾਰੀ ਬਣਿਆ ਹੋਇਆ ਸੀ, ਦੋ ਦੋ ਪੈਸਿਆਂ ਵਾਸਤੇ ਰੋਂਦਾ ਪਿਆ ਸੀ, ਜਦੋਂ ਇੱਧਰ ਜਾਗਿਆ ਤੇ ਇੱਧਰ ਖਜ਼ਾਨੇ ਭਰੇ ਪਏ ਸਨ। ਇਸੇ ਤਰ੍ਹਾਂ ਮਨੁੱਖ ਜਿੰਨੀ ਦੇਰ ਤੱਕ ਸੁੱਤਾ ਹੈ ਅੰਧਕਾਰ ਵਿੱਚ, ਜਿੰਨੀ ਦੇਰ ਤੱਕ ਉਹਦੇ ਹਿਰਦੇ ਦੇ ਅੰਦਰ ਨਾਮ ਦਾ ਪ੍ਰਕਾਸ਼ ਨਹੀਂ ਹੋਇਆ, ਉਨੀ ਦੇਰ ਤੱਕ ਮਨੁੱਖ ਜਿਹੜਾ ਹੈ ਉਹ ਸੰਸਾਰ ਦੇ ਝੂਠੇ ਪਦਾਰਥਾਂ ਦੇ ਵਿੱਚ ਇਹਨਾਂ ਦੇ ਮਗਰ ਭੱਜਿਆ ਫਿਰਦਾ ਸਾਰੀ ਉਮਰ। ਤੇ ਜਦੋਂ ਉਹਨੂੰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹਦੇ ਅੰਦਰ ਹਿਰਦੇ ਦੇ ਵਿੱਚ ਸਤਿਗੁਰੂ ਦਾ ਨਾਮ ਉਹਦੇ ਅੰਦਰ ਵਸ ਜਾਂਦਾ ਹੈ, ਉਦੋਂ ਇਹ ਸੰਸਾਰ ਦੇ ਜਿੰਨੇ ਪਦਾਰਥ ਨੇ ਉਹਨੂੰ ਇਹ ਤੁੱਛ ਲੱਗਦੇ ਨੇ, ਭੈੜੇ ਲੱਗਦੇ ਨੇ। ਕਬੀਰ ਨੇ ਵੀ ਹੁੰਗਾਰਾ ਮਾਰ ਕੇ ਆਖਿਆ ਕਿ ਇਹ ਮਨੁੱਖ ਤੂੰ ਉੱਠ ਜਾ, ਆਪਣੀ ਨੀਂਦਰ ਦੇ ਵਿੱਚੋਂ ਜਾਗ ਤੇ ਜਾ ਕੇ ਉਸ ਪ੍ਰਭੂ ਦਾ ਸਿਮਰਨ ਕਰ। ਉਹ ਜੀ ਕਬੀਰ ਸੁਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ। ਕਬੀਰ ਸੁਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ।
ਕਬੀਰ ਸੁਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ। ਕਬੀਰ ਸੁਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ। ਉੱਠ ਕੇ ਨਾ ਜਪੈ ਮੁਰਾਰ। ਉੱਠ ਕੇ ਨਾ ਜਪੈ ਮੁਰਾਰ।
ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ। ਇੱਕ ਦਿਨ ਸੋਵਣ ਹੋਏਗੋ ਲਾਂਬੇ ਗੋਡ ਪਸਾਰ। ਸੰਤਾਂ ਨੇ ਬੜਾ ਸਮਝਾਇਆ ਕਿਸਾਨ ਨੂੰ, ਪਰ ਨਹੀਂ ਆਖੇ ਲੱਗਾ। ਸੰਤ ਚਲੇ ਗਏ, ਆਖਣ ਲੱਗੇ ਅੱਛਾ ਭਾਈ ਜਿਵੇਂ ਤੇਰੀ ਰਜਾ। ਉਹ ਕਿਸਾਨ ਦੀ ਬਿਰਤੀ ਉਸੇ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਰਹੀ। ਮੈਂ ਅਰਜ਼ ਕਰਾਂ, ਇਨਸਾਨ ਦੀ ਬਿਰਤੀ ਅਖੀਰਲੇ ਵੇਲੇ ਜਿੱਧਰ ਨੂੰ ਹੁੰਦੀ ਹੈ ਨਾ, ਉਹ ਉੱਧਰ ਨੂੰ ਹੀ ਜਾਂਦਾ। ਜਿੱਥੇ ਪਿਆਰ ਜ਼ਿਆਦਾ ਹੁੰਦਾ ਹੈ ਉਹਦੀ ਆਤਮਾ, ਉਹਦੀ ਰੂਹ ਜਿਹੜੀ ਹੈ ਨਾ, ਉਹ ਉੱਥੇ ਹੀ ਜਾਂਦੀ ਹੈ ਜਿੱਥੇ ਪਿਆਰ ਜ਼ਿਆਦਾ ਹੋਇਆ ਕਰਦਾ। ਉਸ ਕਿਸਾਨ ਦਾ ਅੰਤ ਸਮਾਂ ਆ ਗਿਆ, ਅੰਤ ਕਾਲ। ਭਗਤ ਤ੍ਰਿਲੋਚਨ ਜੀ ਦਾ ਪਾਠ ਆਇਆ ਗੁਰਬਾਣੀ ਵਿੱਚ। ਭਗਤ ਜੀ ਕਹਿੰਦੇ ਨੇ ਅੰਤ ਕਾਲ ਜੇ ਲੱਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਅਖੀਰਲੇ ਵੇਲੇ ਜਿਸ ਮਨੁੱਖ ਦਾ ਖਿਆਲ ਜਿਹੜਾ, ਜਿਸ ਮਨੁੱਖ ਦਾ ਧਿਆਨ ਪੈਸਿਆਂ ਵੱਲ ਆਪਣੀ ਧਨ ਦੌਲਤ ਦੇ ਵਿੱਚ ਰਹਿੰਦਾ ਤੇ ਉਹ ਉਸ ਤਰ੍ਹਾਂ ਦਾ ਖਿਆਲ ਕਰਦਾ ਹੀ ਮਰ ਜਾਂਦਾ ਤੇ ਉਹ ਫਿਰ ਸੱਪ ਦੀ ਜੂਣ ਵਿੱਚ ਪੈਂਦਾ। ਅੰਤ ਕਾਲ ਜੇ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੇਸਵਾ ਜੋਨ ਵੱਲ ਵੱਲ ਅਵਤਰ। ਅਖੀਰ ਦੇ ਵੇਲੇ ਜਿਸ ਮਨੁੱਖ ਦਾ ਧਿਆਨ ਇਸਤਰੀ ਦੇ ਵਿੱਚ ਚਲਿਆ ਜਾਂਦਾ ਤੇ ਉਸੇ ਤਰ੍ਹਾਂ ਹੀ ਉਸੇ ਖਿਆਲ ਦੇ ਵਿੱਚ ਉਹ ਮਰ ਜਾਂਦਾ ਤੇ ਭਗਤ ਜੀ ਕਹਿੰਦੇ ਨੇ ਉਹ ਫਿਰ ਮੁੜ ਮੁੜ ਕੇ ਬੇਸਵਾ ਦੀ ਜੋਨ ਵਿੱਚ ਜਨਮ ਲੈਂਦਾ। ਅੰਤ ਕਾਲ ਜੇ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਵੱਲ ਵੱਲ ਅਵਤਰੈ। ਅਖੀਰਲੇ ਵੇਲੇ ਜਿਸ ਮਨੁੱਖ ਦਾ ਧਿਆਨ ਜਿਹੜਾ ਹੈ ਆਪਣੇ ਪੁੱਤਰਾਂ ਵਿੱਚ ਚਲੇ ਜਾਂਦਾ ਤੇ ਇਹੋ ਜਿਹੇ ਮਨੁੱਖ ਨੂੰ ਵਾਰ ਵਾਰ ਸੂਰ ਦੀ ਜੂਣ ਵਿੱਚ ਆਉਣਾ ਪੈਂਦਾ। ਤੇ ਭਗਤ ਜੀ ਅੱਗੇ ਕਹਿੰਦੇ ਨੇ ਅੰਤ ਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਅਵਤਰੈ। ਕਈਆਂ ਦਾ ਧਿਆਨ ਆਪਣੇ ਮਕਾਨਾਂ ਦੇ ਵਿੱਚ ਹੀ ਰਹਿੰਦਾ ਕਿ ਮੇਰੇ ਮਕਾਨ ਬੜੇ ਸੋਹਣੇ ਨੇ, ਮੇਰੇ ਮੰਦਰ ਬੜੇ ਸੋਹਣੇ ਨੇ, ਬੜਾ ਪੈਸਾ ਇਹਨਾਂ ਤੇ ਲਾਇਆ ਤੇ ਉਹਦਾ ਧਿਆਨ ਉਸੇ ਵਿੱਚ ਹੀ ਰਹਿੰਦਾ ਤੇ ਉਹ ਫਿਰ ਪ੍ਰੇਤ ਬਣ ਜਾਂਦਾ। ਤੇ ਭਗਤ ਤ੍ਰਿਲੋਚਨ ਜੀ ਅਖੀਰ ਵਿੱਚ ਕਹਿੰਦੇ ਨੇ ਅੰਤ ਕਾਲ ਜੇ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਉਹ ਬਦਤ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਬਸੇ। ਉਹ ਅਖੀਰਲੇ ਵੇਲੇ ਜਿਹੜਾ ਮਨੁੱਖ ਆਪਣੇ ਗੁਰੂ ਦਾ, ਆਪਣੇ ਸਤਿਗੁਰੂ ਦਾ ਧਿਆਨ ਕਰਦਾ ਹੋਇਆ ਸਰੀਰ ਛੱਡਦਾ ਹੈ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ। ਸਤਿਗੁਰੂ ਜਿਹੜਾ ਪੀਲੇ ਵਸਤਰਾਂ ਵਾਲਾ ਭਗਵਾਨ ਜਿਹੜਾ ਉਹਦੇ ਹਿਰਦੇ ਵਿੱਚ ਵਸ ਜਾਂਦਾ। ਮੈਂ ਅਰਜ ਕਰਾਂ ਜਿਸ ਅਖੀਰਲੇ ਵੇਲੇ ਜਿਸ ਜਿੱਧਰ ਨੂੰ ਵੀ ਮਨੁੱਖ ਦਾ ਧਿਆਨ, ਜਿੱਧਰ ਨੂੰ ਵੀ ਉਹਦੀ ਬਿਰਤੀ ਜਾਂਦੀ ਹੈ, ਉਹਦੀ ਰੂਹ, ਉਹਦੀ ਆਤਮਾ ਉਧਰ ਨੂੰ ਹੀ ਚਲੀ ਜਾਂਦੀ ਹੈ। ਭਗਵਾਨ ਮਹਾਤਮਾ ਬੁੱਧ ਦਾ ਚੇਲਾ ਸੀ ਤ੍ਰਿਸ਼ਨ ਕੁਮਾਰ। ਭਗਵਾਨ ਮਹਾਤਮਾ ਬੁੱਧ ਨੂੰ ਕਿਸੇ ਨੇ ਇੱਕ ਦਿਨ ਬਹੁਤ ਕੀਮਤੀ ਲੋਈ ਮੱਥਾ ਟੇਕੀ ਤੇ ਭਗਵਾਨ ਨੇ ਕੀ ਕੀਤਾ, ਉਹ ਲੋਈ ਆਪਣੇ ਚੇਲੇ ਤ੍ਰਿਸ਼ਨ ਕੁਮਾਰ ਨੂੰ ਦੇ ਦਿੱਤੀ। ਲੋਈ ਬੜੀ ਕੀਮਤੀ ਸੀ, ਰੇਸ਼ਮੀ ਲੋਈ ਸੀ। ਤੇ ਉਹ ਤ੍ਰਿਸ਼ਨ ਕੁਮਾਰ ਨੇ ਕੀ ਕੀਤਾ, ਘਰ ਜਾ ਕੇ ਲੋਈ ਜਿਹੜੀ ਸੀ ਨਾ ਉਹ ਕਿੱਲੀ ਦੇ ਨਾਲ ਟੰਗ ਦਿੱਤੀ ਉੱਪਰ ਤੇ ਥੱਲੇ ਆਪ ਮੰਜੀ ਤੇ ਲੰਮੇ ਪੈ ਗਿਆ ਤੇ ਮਨ ਦੇ ਵਿੱਚ ਵਿਚਾਰ ਆਇਆ ਕਿ ਜਦੋਂ ਮੈਂ ਸਵੇਰੇ ਨਿਤਨੇਮ ਵਿੱਚ ਜਾਵਾਂਗਾ, ਸਭਾ ਵਿੱਚ ਜਾਵਾਂਗਾ, ਦਰਬਾਰ ਵਿੱਚ ਜਾਵਾਂਗਾ, ਇਹ ਲੋਈ ਉੱਪਰ ਲੈ ਕੇ ਜਾਵਾਂਗਾ ਤੇ ਸਾਰੇ ਲੋਕ ਮੈਨੂੰ ਪੁੱਛਣਗੇ ਲੋਈ ਬੜੀ ਸੋਹਣੀ ਹੈ, ਸਾਰੇ ਬੜੀ ਮੇਰੀ ਸੋਭਾ ਕਰਨਗੇ, ਬੜੀ ਪ੍ਰਸ਼ੰਸਾ ਕਰਨਗੇ। ਅਖੀਰਲੇ ਵੇਲੇ ਕੋਈ ਕਾਰਨ ਇਹੋ ਜਿਹਾ ਬਣ ਗਿਆ, ਉਹਦੀ ਮੌਤ ਹੋ ਗਈ, ਪਰ ਉਹਦਾ ਧਿਆਨ ਜਿਹੜਾ ਸੀ ਉਹ ਲੋਈ ਦੇ ਵਿੱਚ ਹੀ ਰਹਿ ਗਿਆ। ਅੰਤਕਾਲ ਆ ਗਿਆ, ਖਤਮ ਹੋ ਗਿਆ। ਭਗਵਾਨ ਮਹਾਤਮਾ ਬੁੱਧ ਨੇ ਉਹਦਾ ਸੰਸਕਾਰ ਕੀਤਾ ਤੇ ਥੋੜੇ ਕੁ ਦਿਨਾਂ ਬਾਅਦ ਭਗਵਾਨ ਆਪਣੇ ਚੇਲਿਆਂ ਨੂੰ ਆਖਣ ਲੱਗੇ ਕਿ ਤ੍ਰਿਸ਼ਨ ਕੁਮਾਰ ਦੇ ਘਰ ਚੱਲੀਏ, ਉਹਦਾ ਕੋਈ ਸਮਾਨ ਜਿਹੜਾ ਹੈ ਉਹ ਕਿਸੇ ਧਰਮ ਸਥਾਨ ਤੇ ਆਪਾਂ ਦਾਨ ਦੇ ਦਈਏ। ਜਿਸ ਵੇਲੇ ਘਰ ਗਏ, ਘਰ ਦਾ ਦਰਵਾਜ਼ਾ ਖੋਲਿਆ ਤੇ ਉਹ ਲੋਈ ਜਿਹੜੀ ਸੀ ਅਜੇ ਵੀ ਕਿੱਲੀ ਦੇ ਨਾਲ ਟੰਗੀ ਸੀ। ਭਗਵਾਨ ਮਹਾਤਮਾ ਬੁੱਧ ਨੇ ਅੱਗੇ ਹੋ ਕੇ ਉਹ ਲੋਈ ਨੂੰ ਜਦੋਂ ਫੜਿਆ ਨਾ, ਉਹਦੇ ਵਿੱਚੋਂ ਆਵਾਜ਼ਾਂ ਆਉਣ, ਇਹ ਲੋਈ ਮੇਰੀ ਹੈ, ਇਹ ਲੋਈ ਮੇਰੀ ਹੈ, ਇਹਨੂੰ ਨਾ ਛੇੜੋ। ਭਗਵਾਨ ਮਹਾਤਮਾ ਬੁੱਧ ਨੇ ਲੋਈ ਨੂੰ ਝਾੜਿਆ ਤੇ ਉਹਦੇ ਵਿੱਚੋਂ ਕੀੜਾ ਡਿੱਗਿਆ ਕਾਲੇ ਰੰਗ ਦਾ। ਆਮ ਕੱਪੜਿਆਂ ਦੇ ਵਿੱਚ ਉਹ ਕੀੜਾ ਜਿਹਨੂੰ ਅਸੀਂ ਟਿੱਡੀ ਵੀ ਆਖ ਦਿੰਦੇ ਹਾਂ, ਉਹ ਹੁੰਦਾ ਕਈ ਵਾਰ ਕੱਪੜਿਆਂ ਨੂੰ ਟੁੱਕਦਾ ਖਾ ਜਾਂਦਾ ਕੱਪੜਿਆਂ ਨੂੰ। ਉਹ ਕੀੜਾ ਜਦੋਂ ਡਿੱਗਿਆ ਤੇ ਉਹਦੇ ਵਿੱਚੋਂ ਆਵਾਜ਼ਾਂ ਆਉਣ, ਇਹ ਲੋਈ ਮੇਰੀ ਹੈ। ਭਗਵਾਨ ਮਹਾਤਮਾ ਬੁੱਧ ਨੇ ਅੰਤਰ ਧਿਆਨ ਹੋ ਕੇ ਵੇਖਿਆ, ਆਖਣ ਲੱਗੇ ਤੇ ਤ੍ਰਿਸ਼ਨ ਕੁਮਾਰ ਦੀ ਆਤਮਾ ਕੀੜੇ ਦੇ ਵਿੱਚ। ਪੁੱਛਿਆ, ਆਖਣ ਲੱਗੇ ਤ੍ਰਿਸ਼ਨ ਕੁਮਾਰ ਤੇਰੀ ਇਹ ਹਾਲਤ ਇਸ ਤਰ੍ਹਾਂ ਹੋ ਗਈ, ਤੂੰ ਤੇ ਬੜਾ ਭਜਨ ਕਰਦਾ ਸੀ, ਕੀੜੇ ਦੀ ਜੂਣ ਵਿੱਚ ਕਿਵੇਂ ਆ ਗਿਆ? ਆਖਣ ਲੱਗਾ, ਸੱਚੇ ਪਾਤਸ਼ਾਹ ਮੈਂ ਭਜਨ ਤੇ ਬੜਾ ਕਰਦਾ ਸਾਂ, ਪਰ ਅਖੀਰਲੇ ਵੇਲੇ ਮੇਰਾ ਧਿਆਨ ਜਿਹੜਾ ਸੀ ਇਸ ਲੋਈ ਦੇ ਵਿੱਚ ਚਲੇ ਗਿਆ, ਤੋ ਮੇਰਾ ਧਿਆਨ ਜਿਹੜਾ ਸੀ ਇਸ ਲੋਈ ਵਾਲੇ ਪਾਸੇ ਨੂੰ ਲੈ ਆਇਆ ਤੇ ਮੈਨੂੰ ਇਹ ਕੀੜੇ ਦੀ ਜੂਣ ਮਿਲੀ ਹੈ। ਮੈਂ ਅਰਜ ਕਰਾਂ ਅਖੀਰਲੇ ਵੇਲੇ ਜਿੱਧਰ ਨੂੰ ਵੀ ਧਿਆਨ ਚਲੇ ਜਾਂਦਾ ਮਨੁੱਖ ਦਾ, ਉਹ ਦੁਨੀ ਚੰਦ ਜਿਹੜਾ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਨਾਨਕ ਪ੍ਰਕਾਸ਼ ਵਿੱਚ ਸਾਖੀ ਆਉਂਦੀ ਹੈ, ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸਤਿਗੁਰੂ ਨਾਨਕ ਦੇਵ ਸੱਚੇ
ਪਾਤਸ਼ਾਹ।
ਦੁਨੀ ਚੰਦ ਸਾਰੀ ਉਮਰ ਜਪ ਤਪ ਕੀਤਾ, ਸ੍ਰੇਸ਼ਟ ਕਰਮ ਕੀਤੇ, ਤੀਰਥਾਂ ਤੇ ਜਾ ਕੇ ਪੁੰਨ ਕੀਤੇ, ਦਾਨ ਕੀਤੇ, ਪਰ ਜਿਸ ਵੇਲੇ ਅਖੀਰਲਾ ਸਮਾਂ ਆਇਆ, ਅੰਤ ਸਮਾਂ ਜਿਸ ਵੇਲੇ ਆਇਆ ਤੇ ਗਵਾਂਢੀਆਂ ਦੇ ਲਾਗੇ ਕਿਸੇ ਨੇ ਮੱਛੀ ਦਾ ਮਾਸ ਰਿਦਾ ਸੀ, ਉਹ ਮੱਛੀ ਦੇ ਮਾਸ ਦੀ ਜਦੋਂ ਉਹਨੇ ਤੜਕਾ ਲਾਇਆ ਤੇ ਉਹਦੀ ਵਾਸ਼ਨਾ ਉਹਦੇ ਕੋਲ ਗਈ, ਉਹਨੇ ਜਦੋਂ ਵਾਸ਼ਨਾ ਲਈ ਤੇ ਉਹਦਾ ਧਿਆਨ ਉਹਦੇ ਵਿੱਚ ਚਲੇ ਗਿਆ। ਅਖੀਰਲੇ ਵੇਲੇ ਸਾਰੀ ਉਮਰ ਜਪ ਤਪ ਕੀਤਾ, ਦਾਨ ਕੀਤਾ, ਪੁੰਨ ਕਰਮ ਕੀਤੇ, ਪਰ ਅਖੀਰਲੇ ਵੇਲੇ ਧਿਆਨ ਉਧਰ ਚਲੇ ਗਿਆ ਤੇ ਬਘਿਆੜ ਦੀ ਜੂਨ ਮਿਲੀ। ਬਘਿਆੜ ਦੀ ਜੂਨ ਵਿੱਚ ਚਲੇ ਗਿਆ, ਮੈਂ ਅਰਜ ਕਰਾਂ ਅੰਤਕਾਲ ਨੂੰ, ਜਿੱਧਰ ਨੂੰ ਵੀ ਮਨੁੱਖ ਦਾ ਧਿਆਨ ਚਲੇ ਜਾਂਦਾ। ਭਗਵਾਨ ਮਹਾਤਮਾ ਬੁੱਧ ਨੂੰ ਪੁੱਛਿਆ ਕਿਸੇ ਨੇ ਕਿ ਸੰਸਾਰ ਦੇ ਸਭ ਤੋਂ ਵੱਡੇ ਦੁੱਖ ਕਿਹੜੇ ਨੇ, ਤੇ ਉਹਨਾਂ ਨੇ ਆਖਿਆ ਕਿ ਸੰਸਾਰ ਦੇ ਸਭ ਤੋਂ ਵੱਡੇ ਦੁੱਖ ਜਿਹੜੇ ਨੇ ਉਹ ਤਿੰਨ ਦੁੱਖ ਨੇ। ਪਹਿਲਾ ਤੇ ਸੰਸਾਰ ਦੇ ਵਿੱਚ ਜਨਮ ਲੈਣਾ, ਮਾਤਾ ਦੇ ਪੇਟ ਵਿੱਚ ਲੱਤਾਂ ਉੱਪਰ ਮੂੰਹ ਥੱਲੇ ਕਰਕੇ ਉਹ ਜਿਹਨੂੰ ਕੁੰਭੀ ਪਾਕ ਨਰਕ ਦੱਸਿਆ, ਫਿਰ ਜਨਮ ਲੈ ਕੇ ਇਸ ਜੇ ਜਨਮ ਲਿਆ ਤੇ ਇਸ ਜੀਵਨ ਨੂੰ ਫਿਰ ਜੀਣਾ ਵੀ ਪਏਗਾ, ਇਹ ਤੋਂ ਵੱਡਾ ਦੁੱਖ ਹੈ। ਕਈ ਇਸ ਜੀਵਨ ਤੋਂ ਤੰਗ ਹੋ ਕੇ, ਇਸ ਜ਼ਿੰਦਗੀ ਤੋਂ ਤੰਗ ਹੋ ਕੇ ਆਤਮ ਹੱਤਿਆ ਵੀ ਕਰ ਲੈਂਦੇ ਨੇ। ਤੇ ਤੀਸਰਾ ਸਭ ਤੋਂ ਵੱਡਾ ਦੁੱਖ ਜਿਹੜਾ ਉਹਨਾਂ ਨੇ ਦੱਸਿਆ ਹੈ ਉਹ ਇਹ ਅੰਤਕਾਲ, ਜਦੋਂ ਬੰਦਾ ਮਰਦਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੇ ਵਿੱਚ ਰਿਕਾਰਡ ਹੋਇਆ ਕਿ ਮੁਸਲਮਾਨਾਂ ਦੇ ਇਤਿਹਾਸ ਅਨੁਸਾਰ ਜਦੋਂ ਮਨੁੱਖ ਮਰਦਾ ਹੈ ਤੇ ਇੱਕ ਕੰਡਿਆਂ ਵਾਲੀ ਝਾੜੀ ਜਿਹੜੀ ਨਾ ਉਹਨੂੰ ਮੂੰਹ ਥਾਣੀ ਪਾ ਕੇ ਤੇ ਜੰਗਲ ਵਾਲੇ ਪਾਸਿਓਂ ਕੱਢ ਦਈਏ, ਇੰਨੀ ਤਕਲੀਫ ਉਸ ਮਨੁੱਖ ਨੂੰ ਹੁੰਦੀ ਹੈ ਜਦੋਂ ਉਹ ਮਰਦਾ। ਤੇ ਹਿੰਦੂ ਸ਼ਾਸਤਰਾਂ ਦੇ ਅਨੁਸਾਰ ਜਦੋਂ ਮਨੁੱਖ ਮਰਦਾ ਹੈ ਤੇ 10,000 ਬਿੱਛੂ ਲੜੇ ਜਿੰਨਾ ਉਸ ਪ੍ਰਾਣੀ ਨੂੰ ਦਰਦ ਹੁੰਦਾ ਹੈ ਜਦੋਂ ਉਹ ਮਰਦਾ। ਸ਼੍ਰੀਮਦ ਭਾਗਵਤ ਗੀਤਾ ਦੇ ਵਿੱਚ ਕਥਾ ਆਉਂਦੀ ਹੈ, ਇੱਕ ਦਿਨ ਅਰਜਨ ਨੇ ਸ਼੍ਰੀ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਅਰਜ ਕੀਤੀ, ਸੱਚੇ ਪਾਤਸ਼ਾਹ ਮੌਤ ਗੁਰਮੁਖ ਨੂੰ ਵੀ ਆਉਂਦੀ ਹੈ ਜਿਹੜੇ ਚੰਗੇ ਕਰਮ ਕਰਦੇ ਨੇ, ਤੇ ਮੌਤ ਦੁਸ਼ਟਾਂ ਨੂੰ ਵੀ ਆਉਂਦੀ ਹੈ ਮਨਮੁੱਖਾਂ ਨੂੰ ਵੀ ਆਉਂਦੀ ਹੈ, ਦੋਵਾਂ 'ਚ ਫਰਕ ਕੀ ਹੈ ਮੌਤ ਦਾ? ਤੇ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਆਖਣ ਲੱਗੇ, ਅਰਜਨ ਮੌਤ ਜਿਹੜੀ ਹੈ ਇੱਕ ਬਿੱਲੀ ਦੀ ਨਿਆਈ ਹੈ, ਉਹ ਮਨਮੁੱਖਾਂ ਨੂੰ ਮੌਤ ਇਸ ਤਰ੍ਹਾਂ ਆਉਂਦੀ ਹੈ ਜਿਸ ਤਰ੍ਹਾਂ ਬਿੱਲੀ ਚੂਹੇ ਨੂੰ ਫੜਦੀ ਹੈ ਨਾ, ਤੇ ਉਹਨਾਂ ਨੂੰ ਨਿਕਲ ਜਾਂਦੀ ਹੈ। ਪਰ ਗੁਰਮੁਖਾਂ ਨੂੰ ਮੌਤ ਇਸ ਤਰ੍ਹਾਂ ਆਉਂਦੀ ਹੈ ਜਿਸ ਤਰ੍ਹਾਂ ਬਿੱਲੀ ਮੂੰਹ ਉਹੀ ਹੁੰਦਾ, ਬਿੱਲੀ ਦਾ ਮੌਤ ਉਹੀ ਹੁੰਦੀ ਹੈ, ਉਸੇ ਮੂੰਹ ਦੇ ਨਾਲ ਉਹ ਚੂਹੇ ਨੂੰ ਫੜਦੀ ਹੈ ਤੇ ਉਸੇ ਮੂੰਹ ਦੇ ਨਾਲ ਹੀ ਉਹ ਬੜੇ ਪਿਆਰ ਦੇ ਨਾਲ ਆਪਣੇ ਬੱਚੇ ਨੂੰ ਫੜ ਕੇ ਦੂਜੀ ਥਾਂ ਤੇ ਲੈ ਜਾਂਦੀ ਹੈ। ਇੰਨਾ ਫਰਕ ਹੈ ਗੁਰਮੁਖਾਂ ਦੀ ਮੌਤ ਵਿੱਚ ਤੇ ਮਨਮੁੱਖਾਂ ਦੀ ਮੌਤ ਵਿੱਚ। ਅੱਜ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਇੱਥੇ ਬੈਠੇ ਹਾਂ, ਸੰਤ ਪ੍ਰੀਤਮ ਸਿੰਘ ਜੀ, ਮੈਂ ਕਹਿੰਦਾ ਜਿਹੋ ਜਿਹਾ ਅੰਤ ਸਮਾਂ ਉਹਨਾਂ ਦਾ ਆਇਆ ਹੈ ਨਾ, ਇਹੋ ਜਿਹਾ ਅੰਤ ਸਮਾਂ ਕਿਸੇ ਵਿਰਲੇ ਲੱਖਾਂ ਦੇ ਵਿੱਚੋਂ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਗੁਰਮੁਖ ਦਾ ਆਉਂਦਾ। ਗੁਰਬਾਣੀ ਅੰਦਰ ਗੁਰਮੁਖਾਂ ਵਾਸਤੇ ਕਿਤੇ ਵੀ ਮਰਨਾ ਸ਼ਬਦ ਨਹੀਂ ਵਰਤਿਆ ਸਤਿਗੁਰਾਂ ਨੇ, ਭਗਤਾਂ ਨੇ ਕਿਤੇ ਕਿਤੇ ਮਰਨਾ ਸ਼ਬਦ ਵਰਤਿਆ, ਪਰ ਇਹੋ ਜਿਹੇ ਸੰਤ ਪ੍ਰੀਤਮ ਸਿੰਘ ਵਰਗੇ ਗੁਰਮੁਖਾਂ ਵਾਸਤੇ ਕਿਤੇ ਵੀ ਮਰਨਾ ਸ਼ਬਦ ਨਹੀਂ ਆਇਆ, ਜਿਨ੍ਹਾਂ ਨੇ ਸਾਰੀ ਉਮਰ ਨਾਮ ਜਪਿਆ, ਸੇਵਾ ਕੀਤੀ। ਅੱਜ ਉਹਨਾਂ ਦੀ ਸੁਪੁੱਤਰੀ ਤੇ ਉਹਨਾਂ ਦੇ ਸੁਪੁੱਤਰ ਸੰਤ ਗੁਰਦੀਪ ਸਿੰਘ ਨੇ ਮੈਨੂੰ ਦੱਸਿਆ ਕਿ ਉਹ ਵਰਨੀ ਦੇ ਵਿੱਚ ਵੀ ਇੱਥੇ ਭਜਨ ਕਰਿਆ ਕਰਦੇ ਸਨ, ਨਾਮ ਜਪਿਆ ਕਰਦੇ ਸਨ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੇ ਵਿੱਚ ਇੱਕ ਬਚਨ ਰਿਕਾਰਡ ਹੋਇਆ, ਪਾਤਸ਼ਾਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਕਿਸੇ ਸਿੱਖ ਨੇ ਆਣ ਕੇ ਸਤਿਗੁਰਾਂ ਨੂੰ ਤੀਰ ਮੱਥਾ ਟੇਕੇ ਤੇ ਉਹ ਦੋਵੇਂ ਤੀਰ ਜਿਹੜੇ ਸਨ ਸਤਿਗੁਰਾਂ ਨੇ ਆਕਾਸ਼ ਨੂੰ ਚਲਾ ਦਿੱਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਜਾਓ ਇਹ ਤੀਰ ਲੱਭ ਕੇ ਲਿਆਓ ਕਿੱਥੇ ਡਿੱਗੇ ਨੇ। ਤੇ ਸਿੱਖ ਗਏ ਲੱਭਣ ਪਰ ਉਹ ਤੀਰ ਕਿਤੇ ਨਾ ਲੱਭੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਇਹਨਾਂ ਤੀਰਾਂ ਨੂੰ ਉਸ ਪਕਸ਼ੀ ਦੇ ਖੰਭ ਲੱਗੇ ਸਨ ਜਿਹੜਾ ਪਕਸ਼ੀ ਆਕਾਸ਼ ਦੇ ਵਿੱਚ ਹੀ ਰਹਿੰਦਾ ਹੈ ਤੇ ਆਕਾਸ਼ ਦੇ ਵਿੱਚ ਹੀ ਉਹ ਆਪਣੇ ਬੱਚੇ ਦਿੰਦਾ ਹੈ, ਉਹ ਕਦੇ ਵੀ ਧਰਤੀ ਤੇ ਨਹੀਂ ਆਉਂਦਾ। ਤੇ ਉਹ ਖੰਭ ਜਿਹੜੇ ਨੇ ਉਹਨਾਂ ਤੀਰਾਂ ਨੂੰ ਆਪਣੇ ਦੇਸ਼ ਵਿੱਚ ਲੈ ਗਏ ਨੇ। ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਨਾਮ ਜਪਦੇ ਨੇ, ਸੇਵਾ ਕਰਦੇ ਨੇ, ਭਜਨ ਕਰਦੇ ਨੇ, ਉਹ ਸਤਿਗੁਰਾਂ ਦਾ ਨਾਮ ਜਿਹੜਾ ਹੈ ਉਸ ਮਨੁੱਖ ਨੂੰ, ਉਸ ਗੁਰਮੁਖ ਨੂੰ ਉਹ ਸਤਿਗੁਰਾਂ ਦੇ ਕੋਲ ਲੈ ਜਾਂਦਾ ਕਿਉਂਕਿ ਨਾਮ ਸਤਿਗੁਰਾਂ ਦਾ ਹੈ, ਉਹ ਹੋਰ ਕਿਤੇ ਨਹੀਂ ਜਾਂਦੇ, ਉਹ ਸਤਿਗੁਰਾਂ ਦੇ ਕੋਲ ਜਾਂਦੇ ਨੇ। ਸੰਤ ਪ੍ਰੀਤਮ ਸਿੰਘ ਜੀ, ਮੈਂ ਅੰਤ ਸਮੇਂ ਦੀ ਗੱਲ ਕਰ ਰਿਹਾ ਸਾਂ, ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਗੀਤਾ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਮਨੁੱਖ ਦਾ ਅੰਤ ਸਮਾਂ ਹੁੰਦਾ ਹੈ ਨਾ, ਅਖੀਰਲੇ ਵੇਲੇ ਜਿਹੜਾ ਮੈਨੂੰ ਯਾਦ ਕਰ ਲੈਂਦਾ ਹੈ ਨਾ, ਅਖੀਰਲੇ ਵੇਲੇ ਜਿਹੜਾ ਮੈਨੂੰ ਧਿਉਂਦਾ ਹੈ ਉਹ ਮੁਕਤੀ ਨੂੰ ਪ੍ਰਾਪਤ ਕਰਦਾ, ਪਰ ਅਖੀਰਲੇ ਵੇਲੇ ਉਹਨੂੰ ਧਿਉਣਾ ਬੜਾ ਔਖਾ। ਉਹ ਅਖੀਰਲਾ ਵੇਲਾ ਸੰਤਾ ਪ੍ਰੀਤਮ ਸਿੰਘ ਹੋਰਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ, ਉਹਨਾਂ ਦੀ ਸੁਪੁੱਤਰੀ ਨੇ ਮੈਨੂੰ ਦੱਸਿਆ ਸਾਰੀ ਰਾਤ ਉਹ ਭਜਨ ਕਰਦੇ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਗੱਲਾਂ ਉਹਨਾਂ ਦੀਆਂ ਸਾਖੀਆਂ ਕਰਦੇ ਰਹੇ। ਤੇ ਜਿਸ ਵੇਲੇ 4 ਵਜੇ ਤੇ ਉਹਨਾਂ ਨੇ ਆਖਿਆ ਕਿ ਹੁਣ ਮੈਂ ਚੱਲਿਆ ਵਾਂ, ਮੇਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਘਰ ਵਾਲਿਆਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਦੇ ਦਰਸ਼ਨ ਨਹੀਂ ਕਰਨੇ, ਤੇ ਸੰਤ ਪ੍ਰੀਤਮ ਸਿੰਘ ਜੀ ਆਖਿਆ ਕਿ ਦਰਸ਼ਨ ਤਾਂ ਮੈਂ ਕਰਕੇ ਹੀ ਜਾਵਾਂਗਾ। ਤੇ ਸੱਚੇ ਪਾਤਸ਼ਾਹ ਨੂੰ ਅਰਜ਼ ਹੋਈ, ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਸਮੇਂ ਦੇ ਮਾਲਕ, ਦੋ ਜਹਾਨ ਦੇ ਵਾਲੀ ਸੱਚੇ ਪਾਤਸ਼ਾਹ ਵਾਰ ਦੇ ਭੋਗ ਤੋਂ ਬਾਅਦ ਗਏ ਸੰਤਾਂ ਨੂੰ ਦਰਸ਼ਨ ਦਿੱਤੇ। ਉਹ ਕਿੰਨੇ ਕੁ ਵੱਡੇ ਕਰਮ ਹੋਣਗੇ ਉਸ ਮਨੁੱਖ ਦੇ, ਉਸ ਗੁਰਮੁਖ ਦੇ, ਸੰਤਾਂ ਪ੍ਰੀਤਮ ਸਿੰਘ ਹੋਰਾਂ ਦੇ, ਕਿੰਨਾ ਕੁ ਵੱਡਾ ਉਹ ਦਾਨ ਪੁੰਨ ਇਹੋ ਜਿਹਾ ਕੀਤਾ ਹੋਏਗਾ ਕਿ ਉਹਨਾਂ ਦੇ ਅਖੀਰਲੇ ਵੇਲੇ ਤੇ ਜਾ ਕੇ ਸਤਿਗੁਰਾਂ ਨੇ ਉਹਨਾਂ ਨੂੰ ਦਰਸ਼ਨ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਦਰਸ਼ਨ ਦੇ ਕੇ ਆ ਗਏ ਤੇ ਕੁਛ ਹੀ ਪਲ ਬਾਅਦ, ਇੱਕ ਜਾਂ ਦੋ ਮਿੰਟਾਂ ਬਾਅਦ ਹੀ ਸੰਤਾਂ ਨੇ ਆਪਣਾ ਸਰੀਰ ਛੱਡ ਦਿੱਤਾ। ਇਸ ਤਰ੍ਹਾਂ ਦਾ ਜਿਹੜਾ ਜਾਣਾ ਹੈ ਉਹ ਕਿਸੇ ਵਿਰਲੇ ਦੇ ਹਿੱਸੇ ਵਿੱਚ ਹੀ ਹੁੰਦਾ ਹੈ। ਉਹ ਸਤਿਗੁਰ ਲੈਣਗੇ ਛਡਾਏ ਵੇਲੇ ਅੰਤ ਦੇ ਜੀ, ਸਤਿਗੁਰ ਲੈਣਗੇ ਛਡਾਏ ਵੇਲੇ ਅੰਤ ਦੇ ਜੀ,
ਸਤਿਗੁਰ ਲੈਣਗੇ ਛਡਾਏ ਵੇਲੇ ਅੰਤ ਦੇ ਜੀ, ਸਤਿਗੁਰ ਲੈਣਗੇ ਛਡਾਏ ਵੇਲੇ ਅੰਤ ਦੇ ਜੀ,
ਸਤਿਗੁਰ ਲੈਣਗੇ ਛਡਾਏ ਵੇਲੇ ਅੰਤ ਦੇ ਜੀ, ਸਤਿਗੁਰ ਲੈਣਗੇ ਛਡਾਏ ਵੇਲੇ ਅੰਤ ਦੇ ਜੀ,
ਸਤਿਗੁਰ ਲੈਣਗੇ ਛਡਾਏ ਵੇਲੇ ਅੰਤ ਦੇ ਜੀ, ਸਤਿਗੁਰ ਲੈਣਗੇ ਛਡਾਏ ਵੇਲੇ ਅੰਤ ਦੇ ਜੀ,
ਵੇਲੇ ਅੰਤ ਦੇ ਜੀ, 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 ਵੇਲੇ ਅੰਤ ਦੇ ਜੀ,
ਸਤਿਗੁਰ ਲੈਣਗੇ ਛਡਾਏ ਵੇਲੇ ਅੰਤ ਦੇ ਜੀ, ਸਤਿਗੁਰ ਲੈਣਗੇ ਛਡਾਏ ਵੇਲੇ ਅੰਤ ਦੇ ਜੀ,
ਸਤਿਗੁਰ ਲੈਣਗੇ ਛਡਾਏ ਵੇਲੇ ਅੰਤ ਦੇ ਜੀ, ਸਤਿਗੁਰ ਲੈਣਗੇ ਛਡਾਏ ਵੇਲੇ ਅੰਤ ਦੇ
ਜੀ। ਮੈਂ ਅਰਜ ਕਰ ਰਿਹਾ ਸਾਂ, ਉਹ ਕਿਸਾਨ ਜਿਹੜਾ ਉਹਨੇ ਭਜਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਉਸੇ ਤਰ੍ਹਾਂ ਹੀ ਉਹਦੀ ਬਿਰਤੀ ਰਹੀ ਤੇ ਉਹਦਾ ਅਖੀਰਲਾ ਵੇਲਾ ਆ ਗਿਆ ਤੇ ਮਰ ਕੇ ਉਹ ਵੱਛੇ ਦੀ ਜੂਨ ਵਿੱਚ ਉਸੇ ਘਰ ਦੇ ਵਿੱਚ ਉਹਦੀ ਬਿਰਤੀ ਸੀ। ਚਾਰ ਕੁ ਮਹੀਨਿਆਂ ਬਾਅਦ ਸੰਤ ਫੇਰ ਆਏ ਤੇ ਉਹਦੇ ਪੁੱਤਰ ਰਾਮੂ ਨੂੰ ਪੁੱਛਣ ਲੱਗੇ, ਤੇਰੇ ਪਿਤਾ ਜੀ ਅਰ ਕੀ ਕਥਾ ਵਿੱਚ ਨਹੀਂ ਆਏ, ਉਹ ਕਿੱਥੇ ਗਏ ਨੇ? ਆਖਣ ਲੱਗਾ ਉਹ ਤੇ ਚੜ੍ਹਾਈ ਕਰ ਗਏ ਨੇ। ਸੰਤਾਂ ਨੇ ਘਰ ਦੇ ਵਿੱਚ ਨਿਗਾਹ ਮਾਰੀ, ਇੱਕ ਵੱਛਾ ਸੀ ਉਹ ਵੱਛੇ ਦੇ ਵਿੱਚ। ਸੰਤਾਂ ਨੇ ਵੇਖ ਲਿਆ ਕਿ ਇਹ ਤੇ ਉਹੀ ਕਿਸਾਨ ਹੈ। ਸੰਤਾਂ ਨੇ ਆਖਿਆ ਹੁਣ ਤੇ ਚੱਲ, ਤੈਨੂੰ ਆਖਿਆ ਸੀ ਉਦੋਂ, ਬੜਾ ਸਮਝਾਇਆ ਸੀ ਕਿ ਭਜਨ ਲੈ ਲੈ, ਨਾਮ ਲੈ ਲੈ, ਤੂੰ ਨਹੀਂ ਲਿਆ, ਹੁਣ ਵੇਖ ਵੱਛੇ ਦੀ ਜੂਨ ਵਿੱਚ ਆ ਗਿਆ। ਤੇ ਉਹ ਵੱਛਾ ਆਖਣ ਲੱਗਾ ਕਿ ਸੰਤ ਜੀ, ਮੈਂ ਅਜੇ ਤੁਹਾਡੇ ਨਾਲ ਨਹੀਂ ਚੱਲ ਸਕਦਾ, ਜਦੋਂ ਰਾਮੂ ਦਾ ਵਿਆਹ ਕੀਤਾ ਸੀ ਨਾ, ਅਸੀਂ ਬੜਾ ਕਰਜ਼ਾ ਲਿਆ ਸੀ, ਮੈਂ ਖੇਤਾਂ ਦੇ ਵਿੱਚ ਹਲ ਵਾ ਕੇ ਫਸਲ ਬੀਜਣੀ ਹੈ, ਜੇ ਬੜਾ ਕੰਮ ਕਰਨਾ, ਉਹਦਾ ਕਰਜ਼ਾ ਲਾਉਣਾ। ਸੰਤ ਜੀ ਆਖਣ ਲੱਗੇ ਜਿਵੇਂ ਤੇਰੀ ਰਜਾ। ਸੰਤ ਫੇਰ ਚਲੇ ਗਏ। ਚਾਰ ਮਹੀਨਿਆਂ ਬਾਅਦ ਸੰਤ ਫੇਰ ਆ ਗਏ। ਸੰਤ ਉਸੇ ਘਰ ਦੇ ਵਿੱਚ ਗਏ, ਰਾਮੂ ਨੂੰ ਪੁੱਛਿਆ ਤੁਹਾਡੇ ਘਰ ਇੱਕ ਸੋਹਣਾ ਜਿਹਾ ਵੱਛਾ ਸੀ, ਉਹ ਕਿੱਧਰ ਗਿਆ? ਤੇ ਆਖਣ ਲੱਗਾ ਉਹ ਬਿਮਾਰ ਹੋ ਗਿਆ ਸੀ, ਵੱਛਾ ਦੇ ਬੜਾ ਵਧੀਆ ਸੀ ਪਰ ਉਹ ਛੇਤੀ ਚੜ੍ਹਾਈ ਕਰ ਗਿਆ। ਸੰਤਾਂ ਨੇ ਫੇਰ ਘਰ ਦੇ ਵਿੱਚ ਨਿਗਾਹ ਮਾਰੀ, ਇੱਕ ਕੁੱਤਾ ਸੀ। ਉਹ ਕੁੱਤੇ ਦੇ ਵਿੱਚ ਉਸ ਕਿਸਾਨ ਦੀ ਆਤਮਾ ਆ ਗਈ। ਹੁਣ ਕੁੱਤੇ ਦੇ ਕੋਲ ਗਏ, ਸੰਤਾਂ ਨੇ ਆਖਿਆ ਉਹ ਹੁਣ ਤੇ ਮੇਰੇ ਨਾਲ ਚੱਲ। ਆਖਣ ਲੱਗਾ ਹੁਣ ਫਸਲ ਜਿਹੜੀ ਅਨਾਜ ਘਰ ਵਿੱਚ ਆਇਆ, ਬੋਲ ਲੱਗਾ ਹੈ, ਤੇ ਰਾਮੂ ਜਿਹੜਾ ਸਾਰੀ ਦਿਹਾੜੀ ਸੁੱਤਾ ਰਹਿੰਦਾ ਹੈ, ਤੇ ਮੈਂ ਇੱਥੇ ਪਹਿਰੇਦਾਰੀ ਕਰਨੀ ਹੈ, ਚੋਰਾਂ ਦਾ ਬੜਾ ਡਰ ਹੈ, ਡਾਕੂਆਂ ਦਾ ਬੜਾ ਡਰ ਹੈ, ਤੇ ਮੈਂ ਫੇਰ ਤੁਹਾਡੇ ਨਾਲ ਚੱਲਾਂਗਾ, ਜੇ ਮੈਂ ਤੁਹਾਡੇ ਨਾਲ ਨਹੀਂ ਜਾਣਾ। ਸੰਤ ਜੀ ਚਲੇ ਗਏ। ਚਾਰ ਮਹੀਨੇ ਬਾਅਦ ਸੰਤ ਫੇਰ ਆ ਗਏ ਤੇ ਉਸੇ ਘਰ ਵਿੱਚ ਗਏ, ਰਾਮੂ ਨੂੰ ਜਾ ਕੇ ਆਖਿਆ ਤੁਹਾਡੇ ਘਰ ਇੱਕ ਕੁੱਤਾ ਸੀ, ਉਹ ਕਿੱਧਰ ਗਿਆ? ਤੇ ਉਹ ਆਖਣ ਲੱਗਾ ਡਾਕੂ ਆਏ ਸਨ ਰਾਤ ਨੂੰ, ਕੁੱਤੇ ਨੂੰ ਗੋਲੀ ਮਾਰ ਗਏ, ਉਹ ਮਰ ਗਿਆ। ਤੇ ਸੰਤ ਅਜੇ ਪਿਛਾ ਤੁਰਨ ਹੀ ਲੱਗੇ ਸਨ ਤੇ ਉਸ ਘਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਸੀ, ਜਿਹੜਾ ਰਾਮੂ ਦਾ ਬੱਚਾ ਸੀ, ਉਹਦੇ ਉੱਤੇ ਸੱਪ ਨੇ ਫਨ ਕੀਤੀ ਸੀ। ਇਸ ਤਰ੍ਹਾਂ ਵੇਖੋ, ਉਸ ਸੱਪ ਦੇ ਵਿੱਚ ਵੀ ਉਸ ਕਿਸਾਨ ਦੀ ਆਤਮਾ ਸੀ, ਆਪਣੇ ਬੱਚੇ ਦੇ ਨਾਲ, ਪਰਿਵਾਰ ਦੇ ਨਾਲ ਕਿੰਨਾ ਪਿਆਰ ਸੀ। ਉਹ ਧੁੱਪੇ ਬੈਠਾ ਸੀ, ਉਹਦੇ ਉੱਤੇ ਉਹਨੇ ਫਨ ਕੀਤੀ ਸੀ ਕਿਤੇ ਇਹਨੂੰ ਧੁੱਪ ਨਾ ਲੱਗੇ। ਤੇ ਰਾਮੂ ਦੀ ਘਰਵਾਲੀ ਨੇ ਰੌਲਾ ਪਾਤਾ ਕਿ ਸੱਪ ਸੱਪ, ਉਹ ਸਾਰੇ ਜਾਣੇ ਉਹਨੂੰ ਕੁੱਟਣ ਲੱਗ ਪਏ, ਡੰਡਿਆਂ ਨਾਲ ਮਾਰ ਮਾਰ ਕੇ ਉਹਦਾ ਬੁਰਾ ਹਾਲ ਕਰ ਦਿੱਤਾ। ਤੇ ਸੰਤਾਂ ਨੇ ਆਖਿਆ ਵੇਖ, ਤੇਰੇ ਆਪਣੇ ਪਰਿਵਾਰ ਵਾਲਿਆਂ ਨੇ ਤੈਨੂੰ ਇੰਨਾ ਕੁੱਟਿਆ, ਉਹ ਹੁਣ ਤੇ ਮੇਰੇ ਨਾਲ ਚੱਲ। ਆਖਣ ਲੱਗਾ ਨਹੀਂ, ਇਹ ਮੇਰਾ ਪਰਿਵਾਰ ਹੈ, ਮੈਨੂੰ ਭਵੇਂ ਕੁੱਟਦਾ ਭਵੇਂ ਮਾਰਦਾ, ਮੈਂ ਇੱਥੇ ਖੁਸ਼ ਹਾਂ, ਤੂੰ ਚਲੇ ਜਾ, ਤੂੰ ਕਿਸੇ ਹੋਰ ਨੂੰ ਲੈ ਜਾ, ਮੈਂ ਤੇਰੇ ਨਾਲ ਨਹੀਂ ਜਾਣਾ। ਸੰਤਾਂ ਨੇ ਉਹਨੂੰ ਨਮਸਕਾਰ ਕੀਤੀ, ਆਖਣ ਲੱਗੇ ਸੱਚੇ ਪਾਤਸ਼ਾਹ, ਹੇ ਪਰਮਾਤਮਾ, ਹੇ ਪਰਮੇਸ਼ਰ, ਤੇਰੀ ਇਸ ਮਾਇਆ ਦੇ ਚੱਕਰ ਨੂੰ ਨਮਸਕਾਰ। ਉਹ ਜੀਵ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਦੁੱਖ ਪਾਉਂਦਾ, ਪਰ ਉਹ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ, ਨਾਮ ਨਹੀਂ ਜਪਦਾ। ਸਮਾਂ ਹੋ ਚੁੱਕਿਆ, ਸੰਤਾ ਪ੍ਰੀਤਮ ਸਿੰਘ ਹੁਰਾਂ ਦੀ ਯਾਦ ਵਿੱਚ ਅੱਜ ਦਾ ਇਹ ਦੀਵਾਨ, ਅੱਜ ਦੀ ਸਾਡੀ ਇਹ ਇਕੱਤਰਤਾ, ਉਹਨਾਂ ਦੇ ਜੀਵਨ ਵਿੱਚੋਂ ਉਹਨਾਂ ਨੇ ਸਾਰੀ ਜ਼ਿੰਦਗੀ ਨਾਮ ਜਪਿਆ, ਸੇਵਾ ਕੀਤੀ ਤੇ ਉਹਨਾਂ ਦਾ ਅਖੀਰਲਾ ਵੇਲਾ ਇੰਨਾ ਵਧੀਆ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹੋ ਜਿਹਾ ਅਖੀਰਲਾ ਵੇਲਾ ਕਿਸੇ ਨੂੰ ਉਹ ਸੁਭਾਗ ਜਿਹੜਾ ਇਹੋ ਜਿਹਾ ਪ੍ਰਾਪਤ ਹੁੰਦਾ ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਵਿਰਾਜੇ ਨੇ। ਆਓ ਇਹ ਧਾਰਨਾ ਪੜ੍ਹ ਕੇ ਤੇ ਮੈਂ ਆਪਣੇ ਦੀਵਾਨ ਦੀ ਸਮਾਪਤੀ ਕਰਨਾ। ਉਹ ਨਾਮ ਜਪ ਲੈ ਤੇ ਜਨਮ ਸਵਾਰ ਲੈ, ਉਹ ਫੇਰ ਵੇਲਾ ਹੱਥ ਨਹੀਂ ਆਉਣਾ। ਜਪ ਲੈ ਤੇ ਜਨਮ ਸਵਾਰ ਲੈ, ਫੇਰ ਵੇਲਾ ਹੱਥ ਨਹੀਂ ਆਉਣਾ।
ਨਾਮ ਜਪ ਲੈ ਤੇ ਜਨਮ ਸਵਾਰ ਲੈ, ਫੇਰ ਵੇਲਾ ਹੱਥ ਨਹੀਂ ਆਉਣਾ। ਨਾਮ ਜਪ ਲੈ ਤੇ ਜਨਮ ਸਵਾਰ ਲੈ, ਫੇਰ ਵੇਲਾ ਹੱਥ ਨਹੀਂ ਆਉਣਾ।
ਪ੍ਰਵਾਨ ਕਰਿਓ ਸਭ ਗੱਜ ਕਿਆ ਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ
ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚਾ ਪਾਤਸ਼ਾਹ।